प्रकृति का स्वरूप दस रहे हैं। अब 18वां श्लोक चलेगा, चले जी।
हाँ जी।
तमः प्रदान प्रकृते तद भोगाया ईश्वर आज्ञा व्यत व्यत पवन तेज अंबु भूवो भूतानी जगीरे। की कह रहे हैं जी ग्रंथकार जी? कह रहे हैं तमा प्रधान प्रकृति है, जिहड़ी तमोगुण प्रधान प्रकृति है। दो प्रकार की प्रकृति दस्या सी ना, पहला उन्होंने दस्या प्रकृति द्विधा, ठीक है जी।
प्रकृति
दो प्रकार की, केड़े श्लोक च दस्या सी? 15वें च, 15वें श्लोक दस्या सी प्रकृति दो प्रकार की है, ठीक है। अब ये जड़ी प्रकृति है, ये केड़ी है? तमोगुण प्रकृति।
एक तमोगुण एक सतोगुण।
हाँ जी,
दो प्रकृति
वैसे तो तीन है, आ तीसरी नहीं दसन दे,
रजोगुण वाली।
हाँ, तमोगुण वाली। हूँ देखो, तमः प्रधान प्रकृते तद भोगाया ईश्वर आज्ञा व्यत पवन तेजो अंभु भूवो भूतानी जगीरे। अब भूतानी मने पंचभूत जेड़े है वो किदा उत्पन्न हो गए? जेडे पंचभूत है ना, पृथ्वी जल तेज वाजू आकाश, ये किदा उत्पन्न हुए ये दस रहे हूँ, ठीक है ना। पहला सृष्टि का दी दसती ईश्वर दी और जीव दी, जीव कैसे उत्पन्न होंदा, जीव किन्नू कहिंदे आ, जीव बनदा किदा है, और ईश्वर किन्नू कहिंदे आ, ईश्वर बनदा किदा है, ईश्वर किन्नू कहिंदे सर्वज्ञ सर्वशक्तिमान, वो ईश्वर है, वो बनदा किदा है, शुद्ध सतोगुण माया है, उहदे विच जो ब्रह्म का प्रतिबिंब पैंदा है, ते वो ब्रह्म शुद्ध सतोगुणी माया उनू वश करके और उहदा जिहड़ा चिदाभास है वो तीनों मिलकर बन गया
ईश्वर,
सर्वज्ञ ईश्वर। और मलिन तमोगुणी जिहड़ी माया है, जिहड़ी मलिन तमोगुणी माया है सतोगुणी, मलिन सतोगुणी जिहड़ी माया है वह की होगी अविद्या, उहदे विच जिहड़ा शुद्ध ब्रह्म का प्रतिबिंब, ब्रह्म प्रतिबिंब इक्को चीज़ का पैना, प्रतिबिंब उसे ही पैना, उहदे विच जिहड़ा पिया वह की बन गया, जीव बन गया। अब वो कहिंदे आ ये तो दो हो गई सृष्टियां, ठीक है। अब भूत कैसे उत्पन्न हुए, पृथ्वी जल तेज वाजू आकाश ये कैसे बने, सृष्टि की उत्पत्ति दस रहे हैं ना, पृथ्वी जल तेज वाजू आकाश किदा बने, ठीक है। अब ये सुनो, तद भोगाया हुण जिहड़ा बंदा पैदा कर दिता उन्होंने प्रसादे भी तो प्रबंध करना कि नहीं, जिहड़ा बंदा पैदा कर दिता भगवान ने उहदे प्रसादे का भी तो प्रबंध करना, हुण उहदे खाण पान का भी प्रबंध हो रहा, तां इहदे सृष्टि उत्पन्न होएगी। तद भोगाया उस प्रज्ञा नामा जीव के भोग के लिए, उहदे भोग वास्ते भोग पदार्थ जिहड़े है, ठीक, मुख मतलब सुख भोग किहनूं कहिंदे आ, सुख दुख के साक्षात करके सिद्धि के लिए जिहड़े उहने पिछले जन्म च कर्म कीते है, सुख और दुख वो कैसे भोगे जान, जेड़े सुख किते है वो सुखां दा भोग वो कैसे करे, जेड़े उन्हें पाप किते है उन्हां पापां कर्मां दा फल वो दुख कैसे भोगे, ये जेड़ी व्यवस्था है ये कैसे बनाई, कैसे बनी है, ठीक है ना, कैसे बनी। तद भोगाया उस प्रज्ञा नामा जीव के भोग के लिए, मतलब सुख दुख के साक्षात्कार की सिद्धि के लिए, ठीक है। तमः प्रधान प्रकृति ईश्वर आज्ञा, वो तमो गुण प्रधान जिहड़ी प्रकृति सी वो ईश्वर की आज्ञा से, मने ईश्वर की इच्छा से, ठीक है, अंगीकार कीनी माया उन्हूं अपने अंगीकार करके अधीन कर लिया ना उन्हूं, ते फिर जदों अधीन कर लिया ते फिर की कहेगा, जिहड़ा जिहड़ी आ हुक्म करेगा उन्हूं मरना पड़ेगा। हुण जिहड़ा तुहाडे अधीन बंदा सी वो तुहाडी आज्ञा मनदा कि नहीं सी, नौकरी टाइम तो क्यों मानता सी? क्योंकि ताड़े थले सी अधीन सी, तो जेड़े जिन्हां दे तुसी अधीन सी वो ताड़ी तुसी उन्हां दी मानदे सी। इदां ही जिहड़ा भगवान की माया जिहड़ी माया अधीन है प्रभु दे, वो फिर जो कहेगा उन्हूं माया नूं करना पएगा। ठीक है ना? तो की कह रहा तमो
माया तो ही कम करवाऊ सारे,
बस आप तो कुछ करता ही नहीं, क्यों? आप तो निष्क्रिया है। आप वो कैसा है? निष्क्रिय। आप तो करना ही कुछ नहीं, उन्हें
माया
को करवाना। हाँ, वो दो दृष्टांत दें दिया ना, एक सी अन्ना एक सी लंगड़ा, लता है नहीं सी। वो कहिंदा भी आपां तीर्थ यात्रा करनी है ते किदां करिए? आंदा भी भरावा मैनू तो दिखाई नहीं दिंदा। आंदा मेरे को तुरिया नहीं जांदा। आंदा एक जुगती है केड़ी? आंदा मैं तेरे मोढ़ियां ते बैठ जांदा, मैं तैनूं रस्ता दसी जाऊंगा, तू चलिया जाई। इन्हें दोवें का सर जूगा। आंदा गल तो ठीक है। वह उन्हें रस्ता दसी गया, बैठ के उपर वो चली गया। तो काम किने करवाया? उपर वाले ने। यही हाल है ईश्वर का, वह बैठा है, अब आ क्या करेगा? चल भी आया नहीं चल, चल भी आया नहीं चल। यही हाल साडा है, अंदर जेड़ा बैठा है वो साढ़े मोढ़े से बैठा है। इससे वो जिदा प्रेरणा करता है जीव उसे उसे कप पासे लगी जाए। प्रेरणा कैसे करेगा?
संकल्प उठाएंगे।
प्रेरणा कैसे करेगा? जैसे जैसे जीव के कर्म है ना, संकल्प भी ऐसे उठेंगे। जे कर्म ठीक है तो संकल्प ठीक, जे कर्म खराब है तो संकल्प भी अंदरों माड़े उठन गए। ये हिसाब ला लो हुण अपने पिछले जन्म के कर्मा का, अपने पिछले जन्म के कर्मा का इथों हिसाब लगता है भी साढ़े मन के जो विचार है कैसे है। जे साढ़े मन के विचार शुद्ध है, इहदा अर्थ की होया भी पिछले जन्म च भी कुछ कीता सी। ते जे मन दे विचार मलिन है ते समझ लो भी पिछले जन्म च कुछ नहीं कीता। चलो पिछले जन्म च नहीं जीता, हुण ते कर लो, हुण ही कर लो, हुण ते मौका लगा। ठीक है ना? तमो गुण प्रधान प्रकृति से ईश्वर की आज्ञा अनुसार सृष्टि करने की इच्छा रूप ईश्वर की आज्ञा से, सृष्टि करने की इच्छा ये है उसकी आज्ञा, तू सृष्टि उत्पन्न कर। ठीक है? व्यत पवन तेजो अंबु भुवा आकाश वायु तेज जल और पृथ्वी जे भूतानि जगिरे, पांच भूत पंची अपंचीकृत पंचमहाभूत उत्पन्न होगी। अपंचीकृत पंचमहाभूत, अपंचीकृत क्यों कहा? हाँ, उन्होंने अभी पंचीकरण मैंने आपस में मिले नहीं हो, अलग अलग पे है। पंजे भूत जेड़े हैं पृथ्वी जल तेज वाजू आकाश उत्पन्न हो गए, पर अलग अलग बैठे हैं, अजे उन्होंने पंचीकरण नहीं होया। तो जिन्ना चर पंचीकरण नहीं होंगे उन्ना चर बाकी पदार्थ उत्पन्न नहीं हो सकते।
पहला मतलब भूत पैदा किए।
हाँ, उन्होंने कहते तन मात्रा, दूसरी भाषा च सूक्ष्म भूतान कहते तन मात्रा भी आ जाएगा। तन मात्रा मैंने सूक्ष्म भूत, चाहे सूक्ष्म भूत कह दो चाहे तन मात्रा कह दो, एक ही अर्थ है। ठीक है? हाँ जी, नहीं पंच अपंचीकृत, अपंचीकृत पंच महाभूत। ठीक है ना? अपंचीकृत क्या था? अपंचीकृत से की अर्थ लगा? जिन्हों का पंजीकरण नहीं होया वो उत्पन्न हो गए। ठीक है? भूतों की सृष्टि कहने से अनंतर अब भौतिक सृष्टि का कथन करते हुए प्रथम ज्ञानेंद्रियों की सृष्टि कहते हैं। पहला भूतों की उत्पत्ति होगी, अब भौतिक सृष्टि किनु कहते हैं? हाँ, हमें कहते ना जितने भी भौतिक पदार्थ है, भौतिक मैंने अब गिन गिन के थोड़ी दसेंगे, आवी भौतिक आवी भौतिक, मतलब जेड़े पंचभूता च उत्पन्न होए वो सारे को इको लफ्ज कहता भौतिक पदार्थ।
अपन नु ओदे भौतिक विज्ञान आउंदा ओदे लग्या होया, उस नु पता लगदा वी की आ, वो पता नहीं पता लग्या, नाले पढ़ ले नाले गल लांगे
फिर बिना समझाए।
भौतिक विज्ञान आ सृष्टि दा जेड़ा सारा है।
हां, तो ओ कादा ज्ञान सी? ओ भौतिक ते मतलब की ओ पंचभूता दा ज्ञान सी।
ठीक है जी।
ते फिर ओ विज्ञानी किथे फसे होए?
ओ तां पंचभूता च फसे होए नाले।
फिर परमात्मा थोड़ी खोज लैणगे, परमात्मा नूं ते कोई कोई अपने अंदर ही खोजेगा, बाहर थोड़ी परमात्मा। ठीक है ना? ਆਪ ਗਿਆਨੇਂਦਰੀਆਂ ਦੀ ਸ੍ਰਿਸ਼ਟੀ ਦੱਸਣਗੇ। ਪੰਜ ਭੂਤਾਂ ਦੀ ਸ੍ਰਿਸ਼ਟੀ ਹੋ ਗਈ, ਪ੍ਰਿਥਵੀ ਜਲ ਤੇਜ ਵਾਯੂ ਆਕਾਸ਼ ਉਤਪੰਨ ਹੋ ਗਏ, ਠੀਕ ਹੈ। ਆਪ ਗਿਆਨ ਜਿਹੜੀਆਂ ਇੰਦਰੀਆਂ ਹੈ ਉਹਨਾਂ ਦੀ ਸ੍ਰਿਸ਼ਟੀ ਦੱਸਣਗੇ। ਸਤਵਾਂਸ਼ੋਈ ਹੀ ਦੇਖੋ, ਸਤਵਾਂਸ਼ਹੀ ਪੰਚ ਵੀ ਤੇਸ਼ਾਮ ਕਰਮ ਕਰਮਾਦ ਕਰਮਾਦ ਮੈਨੇ ਕਰਮ ਸੇ ਨੰਬਰ ਵਾਈਜ ਨੰਬਰ ਵਾਈਜ, ਐਸੇ ਨਹੀਂ ਵੀ ਉਤਪੰਨ ਹੋ ਗਈਆਂ, ਨੰਬਰ ਵਾਈਜ ਹੋਣਗੀਆਂ ਕਰਮ ਸੇ, ਇੱਕ ਦੋ ਤਿੰਨ ਐਸੇ, ਠੀਕ ਹੈ। ਕਰਮਾਦ ਦੀ ਇੰਦਰੀਆ ਪੰਚਕਮ ਸਰੋਤਰ ਤਵਕ ਅਕਸ਼ ਰਸਨਾ ਗ੍ਰਹਿਣ ਗ੍ਰਹਿਣ ਖਿਆ ਮੁਪ ਜਾਏਤੇ। ਇਹ ਜਿਹੜੀਆਂ ਕਿਹੜੀਆਂ ਕਿਹੜੀਆਂ ਰਸਨਾ ਇੰਦਰੀਆਂ ਉਤਪੰਨ ਹੋ ਗਈਆਂ, ਸਰੋਤਰ ਸਰੋਤਰ ਮੈਨੇ ਕੰਨ, ਤਵਕ ਤਵਚਾ, ਅੱਗੇ ਅਕਸ਼ ਅੱਖ ਰੁਦਰਾਕਸ਼, ਸੁਣਿਆ ਕਦੀ ਰੁਦਰਾਕਸ਼? ਇਹ ਜਿਹੜੀ ਮਾਲਾ ਕਾਹਦੀ ਹੈ? ਰੁਦਰਾਕਸ਼ ਰੁਦਰ, ਇਹਨੂੰ ਰੁਦਰ ਦਾ ਅਰਥ ਕੀ ਹੁੰਦਾ? ਭਗਵਾਨ ਸ਼ੰਕਰ। ਅਕਸ਼ ਮੈਨੇ ਅੱਖ, ਇਹ ਉਹੀ ਅਕਸ਼ ਅਕਸ਼ੀ, ਇਹ ਹੈ ਅਕਸ਼ ਮੈਨੇ ਅਕਸ਼ੀ ਮੈਨੇ ਅੱਖ। ਰਸਨਾ ਰਸਨਾ ਤੂੰ ਅਨਰਸ ਰਾਚ ਰਹੀ, ਇਹ ਜੀਵ ਨਹੀਂ ਬਈ, ਰਸ ਲੈਣੇ ਵਾਲੀ ਇੰਦਰੀ ਜਿਹਦੇ ਨਾਲ ਆਪਾਂ ਖੱਟਾ ਮਿੱਠਾ ਲਾ ਕੇ ਟੱਚ ਕਰਕੇ ਦੱਸਦੇ ਹਾਂ, ਮਿੱਠਾ ਕਿੰਨਾ ਗਾ, ਘੱਟ ਹੈ ਜ਼ਿਆਦਾ, ਨਮਕ ਦੇਖਦੇ ਹਾਂ, ਖੱਟਾ ਜੋ ਵੀ ਦੇਖਣਾ, ਉਹਨੂੰ ਕਹਿੰਦੇ ਰਸ, ਉਹ ਰਸ ਲੈਂਦੀ ਹੈ ਨਾ, ਤਾਂ ਉਹਦਾ ਨਾਂ ਰਸਨਾ ਪੈ ਗਿਆ। ਰਸਨਾ ਤੂੰ ਅਨਰਸ ਰਾਚ ਰਹੀ, ਦੂਜਾ ਰਸਾਂ ਦੇ ਲੈਣ ਵਾਸਤੇ ਲੱਗੀ ਹੋਈ ਹੈ, ਠੀਕ ਹੈ। ਇਹ ਹੋ ਗਈਆਂ, ਔਰ ਗ੍ਰਹਿਣ ਮੈਨੇ, ਹਾਂ ਇਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਉਤਪੰਨ ਹੋ ਗਈਆਂ, ਠੀਕ ਹੈ। ਤੇਸ਼ਾਮ ਪੰਚ ਵੀ ਹੀ ਸਵਤਵਾਂਸ਼ ਹੀ, ਦੇਖੋ ਸਤੋ ਗੁਣ ਕੇ ਅੰਸ਼ ਤੇ, ਸਤੋ ਗੁਣ ਕੇ ਅੰਸ਼ ਤੇ ਮੈਨੇ ਪ੍ਰਿਥਵੀ ਦੇ ਸਤੋ ਗੁਣ ਅੰਸ਼, ਪ੍ਰਿਥਵੀ ਜਲ ਤੇਜ ਵਾਯੂ ਆਕਾਸ਼ ਇਹਨਾਂ ਸਾਰਿਆਂ ਦੇ ਸਤੋ ਗੁਣ ਅੰਸ਼ ਤੇ, ਠੀਕ ਹੈ, ਪੰਜ ਗਿਆਨ ਇੰਦਰੀਆਂ ਉਤਪੰਨ ਹੋਈਆਂ, ਠੀਕ ਹੈ ਨਾ। ਤੇਸ਼ਾਮ ਪੰਚ ਵੀ ਹੀ ਸਤਵੰਸ਼ ਹੀ, ਸਤਵੰਸ਼ ਮੈਨੇ ਇਹਨਾਂ ਪੰਜ ਭੂਤਾਂ ਦੇ ਸਤੋ ਗੁਣ ਅੰਸ਼ ਤੇ, ਤੇਸ਼ਾਮ ਪੰਚ ਵੀ ਹੀ ਉਨ ਆਕਾਸ਼ ਆਦਿਕ ਪੰਚ ਭੂਤੋਂ ਕੇ ਅਲੱਗ ਅਲੱਗ ਪਾਂਚ ਸਤ ਗੁਣ ਕੇ ਅੰਸ਼ ਤੇ, ਅਲੱਗ ਅਲੱਗ, ਠੀਕ ਹੈ। ਗ੍ਰਹਿਣ ਦਾ ਪ੍ਰਿਥਵੀ ਦਾ, ਪ੍ਰਿਥਵੀ ਦੇ ਸਤੋ ਗੁਣ ਤੇ ਕਿਹੜੀ ਇੰਦਰੀ ਉਤਪੰਨ ਹੋਈ? ਹਾਂ ਕਿਉਂ? ਉਹ ਗੰਧ ਛੱਡਦੀ ਹੈ, ਗੰਧ ਕਾ ਗ੍ਰਹਿਣ ਕਰਦੀ ਹੈ, ਇਹਨਾਂ ਦੀ ਆਪਸ ਵਿੱਚ ਸੰਬੰਧ ਹੈ। ਔਰ ਜਿਹੜੀ ਤਵਕ ਹੈ ਉਹ ਔਰ ਸਰੋਤਰ, ਇਹ ਸਾਰੇ ਸਾਰੇ ਆਪਣੇ ਆਪਣੇ ਜਿਹੜੇ ਸੰਬੰਧੀ ਇਹਨਾਂ ਦੇ ਹੈ, ਉਹਨਾਂ ਨਾਲ ਭੂਤਾਂ ਤੋਂ ਇਹ ਇੰਦਰੀਆਂ ਉਤਪੰਨ। ਸਰੋਤਰ ਤਵਕ ਅਕਸ਼ੀ ਰਸਨਾ ਗ੍ਰਹਿਣ ਖਿਆਮ ਸਰੋਤਰ ਤਵਕ ਚਕਸ਼ੂ ਰਸਨਾ ਔਰ ਗ੍ਰਹਿਣ ਨਾਮ ਵਾਲੀ ਵੀ ਇੰਦਰੀਆ ਪੰਚਕਮ ਕਰਮਾਤ ਉਪਜਾਏ ਤੇ। ਪੰਚ ਗਿਆਨੇਂਦਰੀਆਂ ਕਰਮ ਅਨੁਸਾਰ ਉਤਪੰਨ ਹੋਤੀ ਹੈ, ਗਿਆਨ ਕੇ ਜਨਕ ਇੰਦਰੀਓ ਕੋ ਗਿਆਨ ਇੰਦਰੀਆਂ ਕਹਿਤੇ ਹੈ। ਇਹਨਾਂ ਨੂੰ ਗਿਆਨ ਇੰਦਰੀਆਂ ਕਿਉਂ ਕਹਿੰਦੇ ਆ? ਇਹਨਾਂ ਨਾਲ ਸਾਨੂੰ ਗਿਆਨ ਹੁੰਦਾ ਹੈ। ਅੱਖ ਕੀ ਕਰਦੀ ਹੈ? ਰੂਪ ਦਾ ਗਿਆਨ ਕਰਦੀ ਹੈ, ਇਹ ਕੈਸਾ ਹੈ, ਪੀਲਾ ਹੈ, ਇਹ ਲਾਲ ਹੈ, ਇਹ ਹਰਾ ਹੈ, ਇਹ ਖੱਟਾ ਹੈ, ਇਹ ਰੂਪ ਦਾ ਗਿਆਨ ਹੋ ਰਿਹਾ, ਠੀਕ ਹੈ, ਕਾਲਾ ਹੈ, ਨੀਲਾ ਹੈ, ਇਹ ਗਿਆਨ ਕਰਨ ਵਾਲੀ ਕੌਣ ਹੈ? ਅੱਖ, ਜਿਹਨੂੰ ਕੀ ਕਹਿੰਦੇ ਆ? ਅਕਸ਼, ਚਕਸ਼ੂ ਵੀ ਕਹਿੰਦੇ, ਚਕਸ਼ੂ, ਠੀਕ ਹੈ। ਔਰ ਇਹ ਕਰਦੀ ਹੈ ਗੰਧ ਦਾ, ਸੁਗੰਧੀ ਦੁਰਗੰਧੀ, ਪ੍ਰਿਥਵੀ 'ਚ ਇੱਕੋ ਹੀ ਗੰਧ ਹੈ, ਕਿਹੜੀ? ਪ੍ਰਿਥਵੀ ਦਾ ਗੰਧ ਗੁਣ ਕੀ ਹੈ? ਗੰਧ। ਉਹ ਜਦੋਂ ਜਲ ਦੇ ਨਾਲ ਪ੍ਰਿਥਵੀ ਦੇ ਨਾਲ ਉਹ ਗੰਧ ਗੁਣ ਮਿਲ ਜਾਂਦਾ ਹੈ ਨਾ, ਤੱਤ, ਉਹ ਸੜ ਜਾਂਦਾ ਤੇ ਫਿਰ ਦੁਰਗੰਧੀ ਵੀ ਉਤਪੰਨ ਹੋ ਜਾਂਦੀ, ਠੀਕ ਹੈ। ਐਸੇ ਜਿਹੜੀਆਂ ਪੰਚ ਗਿਆਨ ਇੰਦਰੀਆਂ ਹਨ ਉਹ ਆਪਣੇ ਆਪਣੇ ਪੰਚੋ ਭੂਤਾਂ ਤੋਂ, ਪੰਚੋ ਭੂਤੋਂ ਕੇ ਸਤਵ ਗੁਣ ਅੰਸ਼ ਕੇ ਅਲੱਗ ਅਲੱਗ ਅਸਾਧਾਰਨ ਕਾਰੀ ਕਾ ਕਥਨ ਪੂਰਵ ਸ਼ਲੋਕ ਮੇਂ ਕਹਿ ਕਰ, ਅਬ ਉਨ ਭੂਤੋਂ ਕੇ ਮਿਲੇ ਹੋਏ ਸਤਵ ਗੁਣ ਅੰਸ਼ ਕੇ ਕਾਰੀ ਕਾ ਕਥਨ ਕਰਤੇ ਹੈ, ਔਰ ਉਨ ਕਾਰੀ ਕੇ ਅਵੰਤਰ ਭੇਦ ਕੋ ਵੀ ਨਿਮਿਤ ਸਹਿਤ ਕਹਿਤੇ ਹੈ। ਹੁਣ ਇਹਨਾਂ ਨੇ ਇਹ ਦੱਸਤਾ ਕਿ ਜਿਹੜੀ ਸਤੋ ਗੁਣ ਸਤੋ ਗੁਣ ਅੰਸ਼ ਤੇ ਪੰਜ ਭੂਤਾਂ ਤੋਂ ਜਿਹੜੀ ਇੰਦਰੀ ਬਣੀ, ਇੱਕ ਇੱਕ ਇੰਦਰੀ ਇੱਕ ਇੱਕ ਭੂਤ ਦੇ ਸਤੋ ਗੁਣ ਤੋਂ ਬਣੀ, ਠੀਕ ਹੈ, ਉਹ ਹੋ ਗਈਆਂ ਗਿਆਨ ਇੰਦਰੀਆਂ। ਹੁਣ ਕੀ ਦੱਸ ਰਹੇ ਆ, ਹੁਣ ਕਹਿ ਰਹੇ ਆ ਜਿਹੜੇ ਸੱਤ ਚਾਰੋਂ ਦਾ ਪੰਜਾਂ ਦਾ ਸਤੋ ਗੁਣ ਮਿਲਾਂਸ਼ ਸੀ ਨਾ, ਉਤੋਂ ਕੀ ਉਤਪੰਨ ਹੋਇਆ, ਉਤੋਂ ਅੰਤਾਕਰਨ। ਜਿਹੜੇ ਪ੍ਰਿਥਵੀ ਦਾ ਸਤੋ ਗੁਣ ਅੰਸ਼, ਜਲ ਦਾ, ਤੇਜ ਦਾ, ਵਾਯੂ ਦਾ, ਆਕਾਸ਼ ਦਾ, ਇਹਨਾਂ ਦੇ ਪਹਿਲਾਂ ਅਲੱਗ ਅਲੱਗ ਸਤੋ ਗੁਣ ਤੇ ਅਲੱਗ ਅਲੱਗ ਇੰਦਰੀ ਉਤਪੰਨ ਹੋਈ, ਇਹਨਾਂ ਦੇ ਪੰਚਭੂਤਾਂ ਦੇ ਮਿਲੇ ਸਤੋ ਗੁਣ ਅੰਸ਼ ਤੇ ਅੰਤਾਕਰਨ ਉਤਪੰਨ ਹੋਇਆ। ਠੀਕ ਹੈ, ਦੇਖੋ ਤਈ ਹੀ ਹੈ ਨਾ, ਤੱਤੇ ਨੂੰ ਦੋ ਲਾਵਾਂ, ਤਈ ਰੰਤਹ, ਇਹ ਜਿਹੜਾ ਰਾਹ ਹੈ ਇਹਦੀ ਵਿਸਰਗ ਹੋ ਜਾਏਗਾ, ਤਈ ਹੀ ਅੰਤਕਰਨ। ਜਦੋਂ ਆਪਾਂ ਵਿਛੇਦ ਕਰਾਂਗੇ ਐਸੇ ਹੋ ਜਾਏਗਾ, ਤਈ ਹੀ ਅੰਤਕਰਨ। ਇਸ ਵਾਸਤੇ ਜਿਹੜਾ ਬੰਦਾ ਸੰਸਕ੍ਰਿਤ ਦੀ ਵਿਆਕਰਨ ਨਹੀਂ ਪੜਿਆ ਨਾ, ਉਹ ਸੰਸਕ੍ਰਿਤ ਗ੍ਰੰਥ ਦੀ ਸੰਧੀ ਵਿਛੇਦ ਨਹੀਂ ਕਰ ਸਕਦਾ, ਪੜ੍ਹ ਤਾਂ ਲਏਗਾ, ਤੇ ਜਦੋਂ ਜਿੰਨਾ ਚਿਰ ਸੰਧੀ ਵਿਛੇਦ ਨਹੀਂ ਹੋਇਆ ਅਰਥ ਨਹੀਂ ਲੱਗਣ। ਹੁਣ ਤਈ ਦੇਖੋ ਇਹਦਾ ਕੀ ਕਹੋ, ਤਈ ਰੰਤਾ ਕਰਨ, ਤਈ ਰੰਤਾ, ਇਹਦਾ ਕੀ ਅਰਥ ਲੱਗੂਗਾ?
ਅਸੀਂ ਇਹਨੂੰ ਪੜਾਂਗੇ ਤੈ ਰੰਤਾ,
ਹਾਂ
ਇੰਨਾ ਪੜ ਸਕਦੇ ਆ
ਬਸ। ਤੇ ਕੀ ਤਈ ਰੰਤਾ ਕੀ ਅਰਥ ਲੱਗਾ ਉਹਦਾ?
ਕਰਨ ਅੱਗੇ ਕਰਨ
ਮੰਗਣਾ, ਬਸ ਉਹਦੇ ਪਲਗ ਪਦ ਅਲੱਗ ਹੀ ਹੈ, ਹੈ ਨਾ। ਤੇ ਜਿੰਨਾ ਚਿਰ ਇਹਦਾ ਵਿਛੇਦ ਨਹੀਂ ਕਰਦੇ ਅਰਥ ਨਹੀਂ ਲੱਗਦਾ, ਠੀਕ ਹੈ ਨਾ। ਤੇ ਵਿਛੇਦ ਵੀ ਢੰਗ ਸੇ ਹੋਣਾ ਚਾਹੀਏ, ਜਿੱਥੇ ਵਿਛੇਦ ਕਰਨਾ ਹੈ, ਜਿੱਥੇ ਵਿਸ਼ਰਾਮ ਲੱਗਣਾ ਹੈ। ਗੁਰਬਾਣੀ ਵਿੱਚ ਵੀ ਐਸੇ ਹੀ ਹੈ, ਜਿੱਥੇ ਵਿਸ਼ਰਾਮ ਲੱਗਣਾ ਹੈ ਉੱਥੇ ਹੀ ਲੱਗੇਗਾ, ਅਫਸੀਕ ਲੱਗੇਗਾ ਨਹੀਂ। ਜੈਸੇ ਉਹ ਜਪ ਸਾਹਿਬ ਨਹੀਂ ਆਉਂਦਾ, ਹੁਕਮੇ ਅੰਦਰ ਸਭ ਕੋ ਬਾਹਰ, ਇੱਥੇ ਜਾ ਕੇ ਵਿਸ਼ਰਾਮ ਲਾ ਦੋਗੇ ਤਾਂ ਗੜਬੜ ਹੋ ਜਾਏਗਾ। ਹੁਕਮੇ ਅੰਦਰ ਸਭ ਕੋ ਬਾਹਰ, ਇੱਥੇ ਵਿਸ਼ਰਾਮ ਨਹੀਂ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਇਹ ਫਿਰ ਕਿੱਦਾਂ ਸੁੰਦਰ ਅਰਥ ਲੱਗਾ? ਛੋਟੇ ਜਿਹੇ ਵਿਸ਼ਰਾਮ ਨੇ ਕਿੰਨਾ ਫਰਕ ਪਾ ਤਾ
ਇਸ ਚੀਜ਼ ਵਾਸਤੇ। ਸੰਥਿਆ ਦਿੰਦੇ,
ਹਾਂ
ਸੰਥਿਆ ਦਾ ਮਤਲਬ ਵੀ ਪੜਾਉਣਾ ਸਿਖਾਉਣਾ, ਇਹ ਵਿਸ਼ਰਾਮ ਲਾਉਣੇ, ਕਿੱਥੇ ਰੁਕਣਾ, ਕਿੱਥੇ ਗਾਂ ਚੱਲਣਾ,
ਬਾਕੀ ਪਾਠ ਦਾ ਜਪਜੀ ਸਾਹਿਬ ਉਹ ਪੱਠੇ ਵੱਟ ਦਾ ਵੀ ਇੱਕ ਮਕਾਰ ਕਾਇਆ
ਜਾਂਦਾ, ਮਤਲਬ ਵਿਆਕਰਨ
ਸਮਝਾਉਣਾ। ਚਲੋ ਤਈ ਅੰਤਕਰਨਮ ਸਰਵੈ ਬਿਰਤੀ ਭੇਦੇ ਨਾ ਤਦ ਦਵਿਧਾ। ਅੰਤਕਰਨ ਜਿਹੜਾ ਹੈ ਦੋ ਪ੍ਰਕਾਰ ਦਾ ਹੈ, ਠੀਕ ਹੈ। ਅੱਗੇ ਤੁਸੀਂ ਕਹਿੰਦੇ ਚਾਰ ਪ੍ਰਕਾਰ ਦਾ ਹੈ ਨਾ, ਪਹਿਲਾਂ ਕੀ ਕਹਿੰਦੇ ਸੀ ਚਾਰ ਦਾ, ਕਿਹੜੇ ਕਿਹੜੇ? ਮਦ, ਮਨ, ਬੁੱਧੀ, ਚਿੱਤ, ਹੰਕਾਰ। ਤੇ ਹੁਣ ਤੁਸੀਂ ਦੋ ਦਾ ਦੱਸਣ ਡੇ ਜੇ, ਕਹਿੰਦੇ ਸੂਕਸ਼ਮ ਸ਼੍ਰੀ ਦੀ ਗੱਲ ਹੋਣ ਡੀ। ਇਸ ਵਾਸਤੇ ਸੂਕਸ਼ਮ ਸ਼੍ਰੀ ਚ ਕਿਤਨੇ ਤੱਤ ਹੈ? ਸਤਾਰਾਂ। ਤੇ ਅੰਤਕਰਨ ਦੇ ਕਿਹੜੇ ਤੱਤ ਦੋ ਗਿਣਦੇ ਆ? ਦੋ ਹੀ ਆਏ ਤੇ ਦੋ ਹੀ ਦੱਸਣਗੇ, ਠੀਕ ਹੈ। ਮਨੋ ਵਿਮਰਸ਼ਾ ਰੂਪਮ ਸਿਆਤ ਬੁੱਧੀ ਸਿਆਤ ਨਿਸ਼ਚੈ ਆਤਮਿਕਾ। ਜਿਹੜਾ ਅੰਤਕਰਨ ਹੈ, ਕੀ ਕਹਿੰਦੇ ਹੈ? ਅੰਤਕਰਨਮ ਸਰਵ ਬ੍ਰਿਤੀ ਭੇਦੇ ਤਈ ਹੀ ਸਰਵੇ ਹੀ ਉਨ ਪੰਚ ਭੂਤੋ ਕੇ ਮਿਲੇ ਹੋਏ ਸਤੋ ਗੁਣ ਕੇ ਅੰਸ਼ ਸੇ ਅੰਤਕਰਨਮ ਅੰਤਕਰਨ ਉਤਪੰਨ ਹੁਆ, ਠੀਕ ਹੈ ਜੀ। ਤਤ ਬ੍ਰਿਤੀ ਭੇਦੇ ਨਾ ਦਵਿਧਾ। ਦੇਖੋ ਇਹ ਧਾ ਪ੍ਰਤੇ ਜਹਾਂ ਹੋ ਜਾਏਗਾ ਨਾ, ਦਵੀ ਧਾ ਦਵਿਧਾ, ਜਹਾਂ ਧਾ ਪ੍ਰਤੇ ਹੋਗਾ ਉਹ ਸਰਵਥਾ ਹੀ ਪ੍ਰਕਾਰ ਅਰਥ ਮੇ ਹੋਗਾ, ਇਹ ਪੱਕਾ ਸੁਣ ਲਓ। ਜਹਾਂ ਧਾ ਪ੍ਰਤੇ ਹੋਗਾ ਉਹ ਸਰਦਾ ਹੀ ਪ੍ਰਕਾਰ ਅਰਥ ਮੇ ਹੋਗਾ। ਦਵਿਧਾ ਦੋ ਪ੍ਰਕਾਰ ਕਾ, ਤ੍ਰਿਧਾ ਤੀਨ ਪ੍ਰਕਾਰ ਕਾ, ਪੰਚ ਦਾ ਪੰਜ ਪ੍ਰਕਾਰ ਕਾ। ਤੇ ਜੇ ਖਾਲੀ ਪੰਚਮ ਕਹਿ ਦੋਗੇ ਤੇ ਫਿਰ ਪੰਜ, ਉਹਦਾ ਅਰਥ ਹੋਏਗਾ ਪੰਜ। ਤੇ ਜੇ ਪੰਚ ਧਾ ਲੱਗ ਗਿਆ ਨਾਲ, ਫਿਰ ਪੰਜ ਪ੍ਰਕਾਰ ਦਾ,
ਪ੍ਰਕਾਰ ਦਾ ਧਾ ਜਿਹੜਾ ਸ਼ਬਦ ਹੈ ਪ੍ਰਕਾਰ ਦਾ,
ਪ੍ਰਕਾਰ ਦਾ ਵਾਚਕ ਹੈ ਇਹਦਾ। ਜਦੋਂ ਇਹ ਪ੍ਰਤੀ ਹੋ ਗਿਆ ਅੱਗੇ ਤੇ ਸਮਝੋ ਇਹਦਾ ਅਰਥ ਹੋ ਗਿਆ ਪ੍ਰਕਾਰ। ਇਸੇ ਵਾਸਤੇ ਵਿਆਕਰਨ ਪੜ੍ਹਦੇ ਆ। ਹੁਣ ਇਹਦਾ ਦਵਿਧਾ ਦਾ ਕਿ ਜਿਹਨੂੰ ਜਿਹੜਾ ਨਹੀਂ ਪੜਿਆ ਦਵਿਧਾ ਉਹ ਕੀ ਅਰਥ ਕਰੇਗਾ? ਦੋ ਪ੍ਰਕਾਰ ਤਤ ਬਿਰਤੀ ਭੇਦੇ ਨਾ ਦਵਿਧਾ ਦਾ ਹੈ ਅੰਤਕਰਨ ਪ੍ਰਮਾਣ ਭੇਦ ਸੇ ਦੋ ਪ੍ਰਕਾਰ ਕਾ ਹੈ। ਵਿਮਰਸ਼ ਰੂਪਮ ਮਨਹ, ਮਨ ਕਿਹੜਾ ਹੈ? ਵਿਮਰਸ਼ ਰੂਪ ਸਿਆਤ ਸੰਸਿਆਤਮਕ ਬ੍ਰਿਤੀ ਰੂਪ ਮਨ ਹੈ। ਮਨ ਹੈ ਕੀ ਚੀਜ਼ ਹੈ? ਆਪਾਂ ਸੰਕਲਪ ਵਿਕਲਪ ਕਹਿ ਦਿੰਦੇ ਹਾਂ, ਇਹਨਾਂ ਨੇ ਹੋਰ ਥੋੜ੍ਹਾ ਖੋਲ ਦਿੱਤਾ। ਆਂਦਾ ਮਨ ਕਿਹਨੂੰ ਕਹਿੰਦੇ ਜੇ ਤੁਸੀਂ ਸੰਕਲਪ ਵਿਕਲਪ ਕਰਦੇ ਆਪਾਂ? ਆਂਦਾ ਕੀ ਹੋਣ ਡਿਆ ਉਦੋਂ, ਤੁਸੀਂ ਨਿਰਣੇ ਨਹੀਂ ਕੁਛ ਪਾ ਰਹੇ, ਨਿਰਣੇ ਕਰਨੇ ਕਰ ਨਹੀਂ ਪਾ ਰਹੇ, ਤਾਂ ਹੀ ਜੇ ਸੰਕਲਪ ਵਿਕਲਪ ਹੋ ਰਿਹਾ। ਇੱਧਰ ਨੂੰ ਜਾਵਾਂ, ਇੱਧਰ ਨੂੰ ਜਾਵਾਂ, ਸੰਸੇ 'ਚ ਪਏ ਜੇ।
ਵਿਮਰਸ਼
ਇਹੀ ਹੈ ਆ ਕੰਮ ਕਰਾਂ ਕਿ ਨਾ ਕਰਾਂ ਇਹਨੂੰ ਮੈਂ ਇਹ ਗੱਲ ਕਵਾਂ ਕਿ ਨਾ ਕਵਾਂ ਬੁਰਾ ਤਾਂ ਨਹੀਂ ਮੰਨ ਜਾਏਗਾ ਸੰਸੇ ਤੇ ਹੋ ਰਿਹਾ ਹੈ ਭਾਵੇਂ ਉਹ ਨਾ ਵੀ ਮੰਨੇ ਸੰਸੇ ਤੇ ਹੈ ਹੀ ਆ ਤੇ ਫਿਰ ਮਨ ਕੀ ਹੋਇਆ ਮਨ ਸੰਸੇ ਰੂਪ ਨਹੀਂ ਹੋਇਆ ਦੁਬਿਧਾ ਚ ਫਸਾਉਣ ਵਾਲਾ ਮਨ ਨਹੀਂ ਹੋਇਆ ਹੋਰ ਕੌਣ ਫਿਰ ਦੁਬਿਧਾ ਚ ਫਸਾਉਣ ਵਾਲਾ ਕੌਣ ਹੋਇਆ ਫਿਰ ਤੇ ਆਪਾਂ ਮਨ ਨੂੰ ਸਮਝਦੇ ਮਨ ਦੇ ਪਿੱਛੇ ਲੱਗੇ ਫਿਰਦੇ ਹਾਂ ਤਾਂ ਜੇ ਦੁਬਿਧਾ ਚ ਫਸੇ ਫਿਰਦੇ ਹਾਂ ਤੇ ਫਿਰ ਬੁੱਧੀ ਕੀ ਕਰਦੀ ਆ ਉਹ ਫੈਸਲਾ ਕਰਦੀ ਫਿਰ ਉਹ ਫਿਰ ਦੇਖੋ ਹੁਣ ਨਿਸ਼ਚੇ ਆਤਮਕਾ ਬੁੱਧੀ ਸਿਆਤ ਨਿਸ਼ਚੇ ਆਤਮਕ ਬ੍ਰਿਤੀ ਰੂਪ ਬੁੱਧੀ ਹੈ ਉਹ ਜਿਹੜੀ ਬੁੱਧੀ ਹੈ ਉਹ ਨਿਸ਼ਚੇ ਕਰਦੀ ਨਹੀਂ ਤੂੰ ਐਂ ਕਰ ਲੈ ਜਿੰਨਾ ਚਿਰ ਬੁੱਧੀ ਨਿਸ਼ਚੇ ਨਹੀਂ ਕਰੇਗੀ ਉਹਨਾਂ ਚਿਰ ਜੀਵ ਜਿਹੜਾ ਉਹ ਬੁਣੇ ਤਾਣੇ ਬਾਣੇ ਬੁਣਦਾ ਰਹੇਗਾ ਨਿਰਣੇ ਨਹੀਂ ਕਰ ਪਾਏਗਾ ਕਿਹੜਾ ਕੰਮ ਕਰਾਂ ਕਿਹੜਾ ਨਾ ਕਰਾਂ
ਇਹ ਬੁੱਧੀ ਸੰਸਾਰ ਵਾਸਤੇ ਹੈ
ਇਹ ਬੁੱਧੀ ਸੰਸਾਰ ਵਾਸਤੇ
ਜਿੰਨਾ ਚਿਰ ਇਹ ਬੁੱਧੀ ਦਾ ਨਾਸ ਨਹੀਂ ਕਰਦੇ ਉਹਨਾਂ ਚਿਰ ਗਾਹ ਨਹੀਂ ਚੱਲਦਾ
ਬਸ ਇਹ ਪੱਕਾ ਵਿਸ਼ਵਾਸ ਕਰ ਲਓ
ਠੀਕ ਹੈ
ਜੀ ਇਹ ਇਹੀ ਅਸਲੀ ਜਿਹੜਾ ਗ੍ਰੰਥ ਪੜ੍ਹਨ ਦਾ ਮੁੱਖ ਪ੍ਰਯੋਜਨ ਇਹੀ ਹੈ ਮਤਲਬ ਸਾਨੂੰ ਇਹ ਸਰੀਰ ਨਹੀਂ ਦੁੱਖ ਦੇ ਰਿਹਾ ਇਹ ਇੰਦਰੀਆਂ ਦੁੱਖ ਨਹੀਂ ਦੇ ਰਹੀਆਂ ਦੁੱਖ ਦੇਣ ਵਾਲਾ ਕੌਣ ਹੈ ਮਨ ਬੁੱਧੀ ਬੁੱਧੀ ਔਰ ਕਿਉਂਕਿ ਹੁਣ ਜਿਹੜਾ ਇਹ ਬੇਟਾ ਇਹ ਛੋਟਾ ਹੈ ਉਹ ਜਾ ਕੇ ਗਲਤੀ ਕਰਦੇ ਤੇ ਉਹਦੇ ਲਾਮਕ ਘਰ ਆ ਉਹਦੇ ਪਿਓ ਨੂੰ ਦੇਣ ਆਉਣਗੇ ਕਿ ਤੇਰਾ ਬੇਟੇ ਨੇ ਆਹ ਕੰਮ ਕੀਤਾ ਵੀ ਉਹਨੂੰ ਸਮਝਾ ਏਦਾਂ ਹੀ ਹੋਊ ਤੇ ਮਨ ਜਿਹੜਾ ਹੈ ਉਹ ਕਿੱਥੇ ਬੁੱਧੀ ਤੋਂ ਨੀਚੇ ਹੈ ਤੇ ਬੁੱਧੀ ਮਨ ਗਲਤ ਕੰਮ ਕਰੇਗਾ ਤੇ ਕਿਹਨੂੰ ਕਹਾਂਗੇ ਬੁੱਧੀ ਨੂੰ ਕਹਾਂਗੇ ਤੇਰੀ ਬੁੱਧੀ ਨੂੰ ਕੀ ਹੋ ਗਿਆ ਤੇਰੀ ਮਤ ਮਾਰੀ ਆ ਇਹ ਥੋੜੀ ਕਹਿਣੇ ਤੇਰੇ ਮਨ ਨੂੰ ਕੀ ਹੋ ਗਿਆ ਮਨ ਨੂੰ ਕੋਈ ਆਮਾ ਨਹੀਂ ਦਿੰਦਾ ਬੁੱਧੀ ਨੂੰ ਦਿੰਦੇ ਆ ਤੇ ਬੁੱਧੀ ਨੂੰ ਕਿਉਂ ਦਿੰਦੇ ਬੁੱਧੀ ਸ੍ਰੇਸ਼ਟ ਹੈ ਪੁੱਤ ਨੂੰ ਥੜ ਫੜ ਕਿਉਂ ਨਹੀਂ ਮਾਰਦਾ ਨਾ ਇਹਦੇ ਪਿਓ ਨੂੰ ਕਹਾਂਗੇ ਇਹ ਤੇ ਮੂਰਖ ਹੈ ਇਹਦੀ ਕਿਹੜੀ ਗੱਲ ਆ ਮਾਂ ਨੂੰ ਕਵਾਂਗੇ ਜਾਂ ਪਿਓ ਨੂੰ ਕਵਾਂਗੇ ਮਤਲਬ ਜਿਹੜਾ ਸਿਆਣਾ ਹੋਊ ਜਿਹਦੇ ਉਹਦੀ
ਹੋਏਗਾ ਗਲਤ ਪਾਸੇ ਕਿਉਂ ਜਾਣ ਹੁੰਦਾ
ਹੈ ਸਹੀ
ਪਾਸੇ ਲਾਵੇ
ਮੰਦਾ ਕੁੱਤਾ ਖਸਮੇ ਗਾਲ ਮਾੜਾ ਕੁੱਤਾ ਹੋਊ ਉਹ ਤੇਰੇ
ਰੱਖਦੇ
ਰੱਖਣ ਵਾਲੇ ਦੀ
ਰੱਖਦੀ ਦੀ ਕਹਿੰਦੇ
ਆਪਾਂ ਇਦਾਂ ਕਹਿ ਦਿੰਦੇ ਆ ਉਹ ਕਿੱਥੇ ਗਾਲ ਗਈ
ਉਹਦੇ ਕੰਟਰੋਲਰ ਦੇ ਗਈ
ਮਾਲਕ ਬਸ ਤੇ ਜਿਹੜਿਆ ਸਾਡਾ ਇਹ ਮਨ ਦਾ ਚਿੱਤ ਦਾ ਹੰਕਾਰ ਦਾ ਸਾਰਿਆਂ ਦਾ ਕੰਟਰੋਲ ਕੌਣ ਆ ਬੁੱਧੀ ਤੇ ਜਿੰਨਾ ਚਿਰ ਬੁੱਧੀ ਨੂੰ ਨੀ ਤੁਸੀਂ ਛੱਡਦੇ
ਇਹੀ ਅੜਚਣ ਬਣੀ ਪਈ ਆਪਣੀ
ਉਹਨਾਂ ਚਿਰ ਤਾਂ ਕੁਛ ਹੋ ਹੀ ਨਹੀਂ ਸਕਦਾ
ਕਿਉਂਕਿ ਇਸ ਇਹਨੇ ਸੰਸਾਰ 'ਚ ਲਾ ਕੇ ਰੱਖਣਾ ਹੈ ਪ੍ਰਕਿਰਤੀ ਦਾ ਨਿਯਮ ਹੈ ਬੁੱਧੀ ਨੇ ਸੰਸਾਰ 'ਚ ਲਾਉਣਾ ਹੈ ਜਦੋਂ ਇਹ ਬੁੱਧੀ ਤੋਂ ਪਛਾਹ ਹਟ ਗਏ ਫਿਰ ਉਹੀ ਮਨ ਦੂਏ ਪਾਸੇ ਚਲੇ ਜਾਣਾ ਫਿਰ ਜਾਣਾ
ਤਾਂ ਹੀ ਗੱਲ ਬਣਨੀ
ਹੈ ਕੰਟਰੋਲ ਤੋਂ ਬਾਹਰ ਨਿਕਲ ਗਿਆ
ਨਹੀਂ ਤਾਂ ਕੰਮ ਨਹੀਂ ਬਣਨਾ ਬਈ ਠੀਕ ਹੈ ਜੀ ਚਲੋ ਅਬ ਕਰਮ ਕੇ ਅਨੁਸਾਰ ਪ੍ਰਾਪਤ ਪੰਜ ਭੂਤੋਂ ਕੇ ਪ੍ਰਿਥਕ ਪ੍ਰਿਥਕ ਰਜੋ ਗੁਣ ਕੇ ਅੰਸ਼ ਸੇ ਪ੍ਰਿਥਕ ਪ੍ਰਿਥਕ ਅਸਧਾਰਨ ਕਾਰਯ ਕੋ ਕਹਤੇ ਹੈ ਅਬ ਕੀ ਆ ਗਿਆ
ਅਬ ਰਜੋ ਗੁਣ ਤੇ ਆ ਗਿਆ
ਅਬ ਸਤੋ ਗੁਣ ਤੇ ਉਤਪੰਨ ਹੋ ਗਿਆ ਕਰਮ ਗਿਆਨ ਇੰਦਰੀਆਂ ਸਤੋ ਗੁਣ ਕੇ ਅੰਸ਼ ਸੇ ਉਤਪੰਨ ਹੋ ਗਿਆ ਅੰਤਾਕਰਨ
ਕੱਚਾ ਅੰਤਕਰਨ ਹੋ ਗਿਆ ਅਲੱਗ ਅਲੱਗ ਹੋ ਗਏ ਮਤਲਬ
ਪੰਜ ਗਿਆਨ ਇੰਦਰੀਆਂ ਠੀਕ ਹੈ ਦੇਖੋ ਇਹ ਗ੍ਰੰਥ ਕੈਸਾ ਚੱਲ ਰਿਹਾ ਸ਼ੁਰੂ ਤੋਂ ਚੱਲ ਰਿਹਾ ਹੈ ਇਹ ਸ਼ੁਰੂ ਤੋਂ ਚੱਲ ਰਿਹਾ ਹੈ ਇਸ ਵਾਸਤੇ 15 ਪ੍ਰਕਰਨ ਬਣਾਤੇ ਨਾ ਜਿਹਨੇ ਨਹੀਂ ਵੀ ਪੜਿਆ ਨਾ ਉਹਨੂੰ ਵੀ ਸਮਝ ਆ ਜੇ ਜਿਹੜਾ ਪੜਿਆ ਹੈ ਉਹਨੂੰ ਔਰ ਪੱਕਾ ਹੋ ਜੇ
ਪਹਿਲੇ ਪੰਜ ਪ੍ਰਕਰਨ ਇਸੇ ਵਾਸਤੇ ਨੇ ਪਹਿਲੇ ਪੰਜ ਇਹਦੇ ਨੇ ਇਸੇ ਚੀਜ਼
ਦੇ ਅਲੱਗ ਅਲੱਗ ਆਉਣਗੇ ਦੇਖੋ ਇਹ ਤਤ ਇਹਦਾ ਨਾਂ ਕੀ ਹੈ ਇਸ ਪ੍ਰਕਰਨ ਦਾ ਨਾਮ ਕੀ ਹੈ ਤੱਤ ਵਿਵੇਕ ਪ੍ਰਕਰਨਮ ਤੱਤ ਦੱਸ ਰਹੇ ਹੈ ਕਿਹੜੇ ਕਿਹੜੇ ਤੱਤ ਹੈ ਸਰੀਰ ਚ
ਤੱਤਾਂ ਦਾ ਵਿਵੇਕ ਮੈਂ ਤੇ ਜਾਣਕਾਰੀ
ਹਾਂ ਤੇ ਆਪਣੇ ਸਾਨੂੰ ਹੁਣ ਅਲੱਗ ਅਲੱਗ ਤੱਤ ਦੱਸ ਰਹੇ ਪੰਜ ਤੱਤ ਪਹਿਲਾਂ ਪੰਜ ਭੂਤ ਦੱਸਤੇ ਪਹਿਲਾਂ ਸੂਕਸ਼ਮ ਦੱਸਤੇ ਆਪ ਉਹਨਾਂ ਸੂਕਸ਼ਮਾਂ ਤੋਂ ਜਿਹੜੀ ਸ੍ਰਿਸ਼ਟੀ ਉਤਪੰਨ ਹੋਈ ਉਹ ਦੱਸ ਰਹੇ ਆ ਸੂਲ ਵੱਲ ਨਹੀਂ ਗਏ ਅਜੇ ਅੱਜ ਜਿਹੜੇ ਪੰਜ ਸੂਕਸ਼ਮ ਭੂਤਾਂ ਤੋਂ ਜਿਹੜੀ ਸ੍ਰਿਸ਼ਟੀ ਉਤਪੰਨ ਹੋਈ ਹੈ ਨਾ ਉਹਨੂੰ ਦੱਸ ਰਹੇ ਆ ਇਹ ਜਿਹੜੀਆਂ ਅੱਖਾਂ ਕਿੱਥੋਂ ਉਤਪੰਨ ਹੋਈਆਂ ਫਿਰ
ਇਹ ਆਪਣੇ ਹੋਈ ਅਗਨੀ ਤੋਂ
ਸੂਕਸ਼ਮ ਭੂਤਾਂ ਤੋਂ ਸੂਕਸ਼ਮ ਭੂਤਾਂ ਪੰਜ ਸੂਕਸ਼ਮ ਭੂਤਾਂ ਤੋਂ ਤਾਂ ਹੀ ਤੇ ਆਪਾਂ ਕਹਿੰਦੇ ਹਾਂ ਕਿਸੇ ਦੀ ਅੱਖ ਚੰਗੀ ਭਲੀ ਵੀ ਹੈ ਦਿਖਾਈ ਦੇ ਰਹੀ ਹੈ ਤੇ ਉਹ ਕਹਿੰਦਾ ਮੈਨੂੰ ਦਿਖਾਈ ਨਹੀਂ ਦਿੰਦਾ ਇਹਦਾ ਅਰਥ ਕੀ ਹੋਇਆ ਇਹ ਦੇਖਣ ਵਾਲੀ ਨਹੀਂ ਹੈ ਦੇਖਣ ਵਾਲੀ ਸ਼ਕਤੀ ਕੋਈ ਔਰ ਹੈ ਅੰਦਰ ਉਹ ਸੂਕਸ਼ਮ ਹੈ ਉਹ ਨਹੀਂ ਦਿਖਾਈ ਦਿੰਦੀ ਕਿਉਂ ਨਹੀਂ ਦਿਖਾਈ ਦਿੰਦੀ ਸੂਕਸ਼ਮ ਹੈ ਸੂਖਸ਼ਮ ਭੂਤਾਂ ਤੋਂ ਉਤਪੰਨ ਹੋਈ ਹੈ, ਕੰਨ ਹੈ ਸੁਣਦਾ ਨਹੀਂ ਮੈਨੂੰ ਉੱਚੀ ਬੋਲ ਕਹਿੰਦੇ ਆ ਨਾ ਆਪਾਂ ਸੁਣਿਆ, ਉਹ ਕਈ ਜਿਨ੍ਹਾਂ ਦੇ ਨਹੀਂ ਉਹ ਕਹਿ ਦਿੰਦੇ ਆ, ਤੇ ਕੰਨ ਤੇ ਸਾਡੇ ਵਰਗੇ ਹੀ ਉਹਦੇ ਵੀ, ਜਿੱਦਾਂ ਦੇ ਆਪਣੇ ਉਦਾਂ ਦੇ ਉਹਦੇ ਹੀ ਆ, ਉਹਨੂੰ ਕਿਉਂ ਨਹੀਂ ਸੁਣਦਾ ਫਿਰ? ਫਿਰ ਸੁਣਨ ਵਾਲੀ ਸ਼ਕਤੀ ਕੋਈ ਹੋਰ ਚੀਜ਼ ਹੈ, ਉਹ ਦਿਖਾਈ ਨਹੀਂ ਦਿੰਦੀ, ਉਹਨੂੰ ਕਹਿੰਦੇ ਆ ਸੂਖਸ਼ਮ ਭੂਤ, ਉਹ ਸੂਖਸ਼ਮ ਭੂਤਾਂ ਤੋਂ ਬਣੀ ਹੈ ਨਾ, ਤਾਂ ਹੀ ਦਿਖਾਈ ਨਹੀਂ ਦਿੰਦੀ। ਹੁਣ ਆ ਜੀਵ ਦਿਖਾਈ ਦੇ ਰਹੀ ਹੈ ਨਾ, ਰਸ ਲੈਣ ਵਾਲੀ ਕਿਹੜੀ ਚੀਜ਼ ਹੈ? ਦਿਖਾਈ ਤਾਂ ਦੇ ਰਹੀ ਸਾਰਿਆਂ ਦੀ ਇੱਕੋ ਜਿਹੀ ਆ, ਤੇ ਐਂ ਜਦੋਂ ਟੱਚ ਕਰਦੇ ਹਾਂ ਉਹਦੇ ਨਾਲ, ਉਹ ਪਤਾ ਲੱਗਦਾ ਵੀ ਉਹ ਜੇ ਰਸਨਾ ਨੇ ਗ੍ਰਹਿਣ ਕੀਤਾ, ਕੋਈ ਨਹੀਂ ਪਤਾ ਲੱਗਦਾ। ਕਿਉਂ ਨਹੀਂ? ਕਿਉਂਕਿ ਉਹ ਸੂਖਸ਼ਮ ਭੂਤੋਂ ਤੇ ਉਤਪੰਨ ਹੋਈ ਹੈ, ਇਸ ਵਾਸਤੇ ਉਹ ਸੂਖਸ਼ਮ ਭੂਤ ਹੈ। ਠੀਕ ਹੈ, ਚਲੋ ਅਬ ਅਬ ਰਜੋ ਗੁਣ ਤੇ ਚੱਲਦੇ ਹਾਂ। ਰਜੋ ਅੰਸ਼ਹੀ ਪੰਚ ਬਿਸ ਤੇਸ਼ਾਮ ਕਰਮਾਤ ਕਰਮੇਂਦਰਿਆਣੀ ਤੂੰ। ਠੀਕ ਹੈ, ਵਾਕਯ ਪਾਣੀ ਪਾਦ ਪਾਜੂ ਉਪਸਥ ਵਿਧਾਨਾਨੀ ਜੱਗੀ ਰੇ। ਕੀ ਕਹਿ ਰਹੇ ਗ੍ਰੰਥਕਾਰ ਜੀ? ਕਹਿ ਰਹੇ ਹੈ ਰਜੋ ਗੁਣ ਅੰਸ਼ਹੀ, ਰਜੋ ਗੁਣ ਕੇ ਅੰਸ਼ ਸੇ ਪੰਚ ਬਿਸ ਤੇਸ਼ਾਮ ਕਰਮਾਤ, ਉਹ ਪੰਜ ਜਿਹੜੀਆਂ ਕਰਮ ਸੇ ਮਣੇ ਨੰਬਰ ਵਾਈਜ ਕਰਮੇਂਦਰਿਆਣੀ ਤੂੰ, ਕਰਮੇਂਦਰਿਆਣੀ ਜਿਹੜੀਆਂ ਕਰਮੇਂਦਰੀਆਂ ਹੈ ਉਹ ਕੀ ਕਿਹੜੀਆਂ ਕਿਹੜੀਆਂ ਹੈ? ਵਾਕ ਪਾਣੀ ਪਾਦ ਉਪਸਥ ਪਾਯੂ, ਕਿਹੜੀਆਂ ਹੋ ਗਈਆਂ? ਵਾਕ, ਵਾਕ ਮਣੇ ਜਿਹਦੇ ਨਾਲ ਆਪਾਂ ਬੋਲਦੇ ਹਾਂ, ਇਹ ਕੀ ਕੰਮ ਕਰ ਰਹੀ? ਹੁਣ ਬੋਲਣ ਦਾ ਕੰਮ ਕਰ ਰਹੀ ਆ, ਤੇ ਕਿਹੜੀ ਇੰਦਰੀ ਹੋਈ ਹੈ? ਇਹ ਕਰਮ ਇੰਦਰੀ ਹੋ ਗਈ। ਇਹ ਚ ਦੋ ਹੋ ਗਈਆਂ ਨਾ, ਇੱਕ ਤੇ ਆਪਾਂ ਰਸ ਦਾ ਗ੍ਰਹਿਣ ਕਰਦੇ ਹਾਂ, ਉਹ ਹੋ ਗਈ ਰਸਨਾ ਇੰਦਰੀ, ਗਿਆਨ ਇੰਦਰੀ। ਹੁਣ ਜਿਹੜਾ ਆਪਾਂ ਇਹ ਬੋਲਣ ਦਾ ਕੰਮ ਕਰ ਰਹੇ ਹਾਂ, ਇਹ ਵਾਕ ਹੁੰਦੀ, ਵਾਕ ਇੰਦਰੀ ਹੋ ਗਈ। ਆਪਣੀ ਬਾਣੀ ਨੂੰ ਸੰਭਾਲ, ਏਦਾਂ ਉਲਟਾ ਸਿੱਧਾ ਨੀ ਬੋਲਦੇ, ਕਹਿ ਦਿੰਦੇ ਆ ਨਾ, ਤੇ ਉਹ ਕੇ ਮਤਲਬ ਉਹ ਕਰਮ ਇੰਦਰੀ, ਕਰਮ ਇੰਦਰੀ ਕਰਮ ਕਰ ਰਹੀ ਹੈ। ਠੀਕ ਹੈ, ਤੇ ਇਹ ਹੋ ਗਈ ਕਰਮ ਇੰਦਰੀ ਵਾਕ। ਦੂਸਰਾ ਪਾਣੀ, ਪਾਣੀ ਮੈਨੇ ਹੱਥ। ਠੀਕ ਹੈ, ਬਜਲਾ ਰੇ ਮਨ ਸਾਰੰਗ ਪਾਣੀ, ਗੁਰਬਾਣੀ ਚ ਆਉਂਦਾ ਨੀ, ਬਜਲਾ ਰੇ ਮਨ ਸਾਰੰਗ ਪਾਣੀ, ਸੂਲ ਪਾਣੀ ਕਹਿ ਦਿੰਦੇ ਨਾ, ਪਾਣੀ ਮੈਨੇ ਹੱਥ। ਆਗੇ ਕਿਹੜੀ ਹੈ? ਪਾਦ, ਪਾਦ ਮੈਨੇ ਪੈਰ। ਆਗੇ ਪਾਜੂ ਉਪਸਥ, ਦੋ ਨੀਚੇ ਵਾਲੀਆਂ ਇੰਦਰੀ ਸਮਝ ਲੈਣੀਆਂ। ਠੀਕ ਹੈ, ਚਲੋ ਇਹ ਉਤਪੰਨ ਹੋਈਆਂ। ਠੀਕ ਹੈ, ਪਾਣੀ ਪਾਦ ਵਾਜੂ ਉਪਸਥ ਨਾਮ ਵਾਲੀ ਵਾਕ, ਪਹਿਲੀ ਵਾਕ, ਫਿਰ ਪਾਣੀ ਪਾਦ ਪਾਯੂ ਉਪਸਥ ਨਾਮ ਵਾਲੀ ਕਰਮੇਂਦਰਿਆਣੀ ਤੂੰ ਕਰਮਾਤ ਜੱਗੀ ਰੇ। ਪਾਂਚ ਕਰਮੇਂਦਰੀਆਂ ਕਰਮ ਸੇ ਉਤਪੰਨ ਹੋਈ। ਠੀਕ ਹੈ, ਕਰਮ ਤਥਾ ਕਿਰਿਆ ਕੇ ਜਨਕ ਇੰਦਰੀਓਂ ਕੋ ਕਰਮ ਇੰਦਰੀਆਂ ਕਹਿਤੇ ਹੈ। ਕਰਮ ਔਰ ਕਿਰਿਆ ਕੇ ਜਨਕ, ਕਰਮ ਕਰਨ ਵਾਲੀ ਕਿਹੜੀ ਹੈ? ਇਹ ਕਿਹੜੀ, ਇਹ ਇੰਦਰੀ ਕਿਹੜਾ ਕਰਮ ਕਰਦੀ ਹੈ? ਲੈਣ ਦੇਣ ਦਾ, ਕਿਸੇ ਕੋਈ ਚੀਜ਼ ਲੈ ਲਈ, ਕਿਸੇ ਨੂੰ ਫੜਾ ਦਿੱਤੀ, ਇਹੀ ਕਰਮ ਕਰਦੀ ਹੈ। ਔਰ ਜਿਹੜਾ ਕਰਮ ਕਰਦੀ ਹੈ, ਇਹ ਪੈਰ ਕਿਹੜਾ ਕਰਮ ਕਰਦੇ ਆ? ਆਉਣ ਜਾਣ ਦਾ, ਤੇ ਕਰਮ ਇੰਦਰੀ ਹੋਈ ਨਾ ਇਹ, ਇਸ ਵਾਸਤੇ ਇਹ ਪੰਜ ਕਰਮ ਇੰਦਰੀਆਂ ਹੋ ਗਈਆਂ। ਠੀਕ ਹੈ, ਅਬ ਪੰਚ ਭੂਤੋਂ ਕੇ ਮਿਲੇ ਹੋਏ ਰਜੋ ਗੁਣ ਅੰਸ਼ ਕਾ ਕਾਰਿਆ ਤਥਾ ਉਸਕੇ ਅਵੰਤਰ ਭੇਦ ਕੋ ਕਹਿਤੇ ਹੈ। ਪਹਿਲਾਂ ਗਿਆਨ ਇੰਦਰੀਆਂ ਦੱਸੀਆਂ ਪੰਚ ਭੂਤਾਂ ਕੇ ਸਤੋ ਗੁਣ ਅੰਸ਼ ਤੇ, ਅਲੱਗ ਅਲੱਗ ਅੰਸ਼ ਤੇ, ਫਿਰ ਉਹਨਾਂ ਦੇ ਮਿਲੇ ਜੁਲੇ ਅੰਸ਼ ਤੇ, ਸਤੋ ਗੁਣ ਅੰਸ਼ ਤੇ ਅੰਤਾਕਰਨ ਦੱਸਿਆ। ਠੀਕ ਹੈ, ਹੁਣ ਸਾਰੇ ਭੂਤਾਂ ਦੇ ਅਲੱਗ ਅਲੱਗ ਅੰਸ਼ ਤੇ, ਰਜੋ ਗੁਣ ਅੰਸ਼ ਤੇ ਕਰਮ ਇੰਦਰੀਆਂ ਹੋ ਗਈਆਂ ਉਤਪੰਨ। ਠੀਕ ਹੈ, ਹੁਣ ਸਾਰੇ ਭੂਤਾਂ ਕੇ ਰਜੋ ਗੁਣ ਮਿਲੇ ਆ, ਮਿਲੇ ਜੁਲੇ ਅੰਸ਼ ਤੇ ਕੀ ਉਤਪੰਨ ਹੋਇਆ? ਪ੍ਰਾਣ। ਠੀਕ ਹੈ, ਅਬ ਪ੍ਰਾਣਾਂ ਤੇ ਆ ਜਾਓ। ਤੇ ਸਰਵਈ ਤਈ ਹੀ, ਸਰਵਈ ਹੀ ਸਹਿਤਈ ਹੀ, ਸਹਤਈ ਹੀ ਸਾਥ ਮੈਂ ਹੀ, ਸਹਤਈ ਮੈਨੇ ਪ੍ਰਾਣੋ ਬਿਰਤੀ ਭੇਦਾ ਸਾ ਪੰਚ ਦਾ। ਦੇਖ ਲਓ ਦਾ ਇੱਥੇ ਵੀ ਆ ਗਿਆ ਨਾ, ਪੰਚ ਪ੍ਰਕਾਰ ਦਾ। ਪ੍ਰਾਣ ਉਪਾਨ ਸਮਾਨਸ ਚੋ ਉਦਾਨ ਖਿਆਨੋ ਚਾ ਤੇ ਪੁਨਃ ਆਂਦਿਆ। ਉਹ ਜਿਹੜੇ ਪੰਚ ਭੂਤ ਹੈ ਉਹਨਾਂ ਕੇ ਮਿਲੇ ਜੁਲੇ ਰਜੋ ਗੁਣ ਅੰਸ਼ ਦੇ ਪੰਜ ਪ੍ਰਾਣ ਉਤਪੰਨ ਹੋਏ। ਉਹ ਪੰਜ ਪ੍ਰਾਣਾਂ ਦਾ ਨਾਮ ਕਿਆ ਹੈ? ਪ੍ਰਾਣ ਅਪਾਨ। ਠੀਕ ਹੈ, ਪ੍ਰਾਣ ਅਪਾਨ ਸਮਾਨ ਚਾ, ਸਮਾਨ ਔਰ ਚਾ ਉਦਾਨ। ਠੀਕ ਹੈ, ਵਿਆਨ, ਵਿਆਨਉ ਹੈ ਨਾ, ਵਿਆਨ, ਇਹ ਪੰਜ ਪ੍ਰਾਣ ਉਤਪੰਨ ਹੋ ਗਏ। ਠੀਕ ਹੈ, ते सर्वे सहित ही प्राण उन पंच भूतों के मिले हुए सम्मिलित रजोगुण के अंश से रजोगुण के अंश से प्राण उत्पन्न हुआ सा वृत्ति भेदाद पंचदा वो वृत्ति भेद से पंच प्रकार का वह प्राण क्रिया रूप वृत्ति के भेद से पंच प्रकार का है और पुनः और वे पांचों तो प्राण अपान समान चा उदान व्यान चौ प्राण अपान समान तथा उदान और व्यान ये पंच प्राण हो गए ठीक है। की कह रहे हो वो कह रहे हैं पंच जड़े रजोगुण दे अंश दे अलग अलग अंश दे एक एक भूत दे अलग अलग अंश दे एक एक कर्म इंद्री उत्पन्न हुई ठीक है। ते पंच भूतों दे रजोगुण अंश दे मिले हुए पंज प्राण हो गए वो पंज प्राण केड़े आ प्राण अपान समान उदान व्यान ये पंज प्राण उत्पन्न हो गए ये की हो गया हुण ये सूक्ष्म शरीर की गिनती हो रही है केड़े केड़े उत्पन्न हो गए पंज ज्ञान इंद्रियां पंच कर्मेंद्रियां अंतःकरण और प्राण कितने तत्व हुंदे उच्च 17 हो गए पूरे देख लो
सूक्ष्म शरीर कंप्लीट हो गए
सूक्ष्म शरीर हो गया ना तैयार बस यही इन यही ज्ञान दा था आना जाना कौन करता है हुण मान लो कोई बंदा मर गया आपां देखदे ही हां जाना तो सारे हैं भाई वो जिहड़ा शरीर चल जांदा जीव इत्थों शरीर तो इत्थे ही है तो गया की फिर
सूक्ष्म शरीर चला
गया वो सूक्ष्म शरीर जाएगा आत्मा किते नहीं जांदी आत्मा आना जाना नहीं है आत्मा आकाश सर्वत्र व्यापक जाएगा कहां आएगा कहां
सपोर्ट उसी दे रहा है लैंड पई है बिजली दी सारे कमरे च भी है बाहर भी है जिथे वल
बस उथे जगू प्रगट हो जाऊगा ਹੁਣ ਆਕਾਸ਼ ਤੇ ਸਾਰੇ ਹੀ ਆ ਹੁਣ ਜੇ ਆਪਾਂ ਕਹੀਏ ਘੜਾ ਇੱਥੇ ਰੱਖਿਆ ਇੱਥੇ ਬਣਿਆ ਘੜਾ ਇੱਥੇ ਬਣਿਆ ਇੱਥੇ ਵਾਲਾ ਆਕਾਸ਼ ਉਹਦੇ ਵਿੱਚ ਆ ਆਪਾਂ ਘੜੇ ਨੂੰ ਚੁੱਕ ਕੇ ਬਾਹਰ ਰੱਖਦੇ ਸਾਂ ਤੂੰ ਇੱਥੋਂ ਵਾਲਾ ਆਕਾਸ਼ ਚਲਾ ਗਿਆ
ਜਿਵੇਂ ਮੈਂ ਪਹਿਲਾਂ ਵੀ ਸਵਾਲ ਕੀਤਾ 2-7 ਸਾਲ ਪਹਿਲਾਂ ਇਹ ਜਾਂਦੀ
ਹੈ ਨਾ
ਠੀਕ ਹੈ ਜੋ ਸਰਵਤਰ
ਵਿਆਪਕ ਉਹ ਸਰਵਤਰ ਵਿਆਪਕ ਆ ਹੁਣ ਮੰਨ ਲਓ ਜੇ ਉਹ ਘੜਾ ਆਪਾਂ ਸਵਰਗ 'ਚ ਲੈ ਗਏ ਤਾਂ ਉਹ ਘੜੇ ਵਾਲਾ ਜਿਹੜਾ ਆਕਾਸ਼ ਇੱਥੋਂ ਵਾਲਾ ਉੱਥੇ ਗਿਆ ਉਹ ਸਰਵਤਰ ਵਿਆਪਕ ਆ ਉਹਨੂੰ ਉੱਥੇ ਸੱਤਾ ਮਿਲੇਗੀ
ਠੀਕ ਹੈ
ਹੁਣ ਜੈਸੇ ਤੁਸੀਂ ਬਿਜਲੀ ਦਾ ਦ੍ਰਿਸ਼ਟਾਂਤ ਸਾਰੇ ਤਾਰਾਂ 'ਚ ਬਿਜਲੀ ਹੈ ਪਰ ਪ੍ਰਗਟ ਕਿੱਥੇ ਹੋਏਗੀ ਬਸ ਇਹ ਅੰਤਕਰਨ 'ਚ ਸਾਧਨ ਆ ਉਹਦਾ ਅੰਤਕਰਨ ਜਿਹੜਾ ਹੈ ਗਿਆਨ ਇੰਦਰੀਆਂ ਜਿਹੜੀਆਂ ਕਰਮ ਇੰਦਰੀਆਂ ਉਹਦਾ ਬਲਬ ਹੈ ਤੇ ਪ੍ਰਗਟ ਹੋ ਰਿਹਾ ਇੱਥੇ ਹੈ ਬਾਕੀ ਇਹ 'ਚ ਵੀ ਤੇ ਬ੍ਰਹਮ ਹੈ ਉਸਨੇ ਹੀ ਜਿਹੜਾ ਇੱਥੇ ਲੱਕੜੀ 'ਚ ਅਗਨੀ ਨਹੀਂ ਹੈਗੀ ਜੇ ਨਾ ਹੁੰਦੀ ਤਾਂ ਪ੍ਰਗਟ ਨਹੀਂ ਹੋਣੀ ਪਰ ਉਹ ਜਿਹੜੀ ਅਗਨੀ ਹੈ ਉਹ ਅੰਧਕਾਰ ਦਾ ਵਿਰੋਧੀ ਨਹੀਂ ਹੈ ਨਾ ਉਹ ਸਾਡੀ ਸ਼ੀਤ ਠੰਡੀ ਦੂਰ ਕਰ ਸਕੇ ਪਰ ਜਦੋਂ ਉਹਨੂੰ ਆਪਾਂ ਪ੍ਰਗਟ ਕਰਾਂਗੇ ਰਗੜ ਕੇ
ਫਿਰ ਉਹ ਵਿਸ਼ੇਸ਼ ਹੋਊਗਾ
ਫਿਰ ਉਹ ਵਿਸ਼ੇਸ਼ ਹੋ ਜਾਏਗੀ ਇਸ ਵਾਸਤੇ ਜਿਹੜਾ ਇਹ ਸਮਾਨ ਚੇਤਨ ਹੈ ਨਾ ਇਹ ਅੰਧਕਾਰ ਦਾ ਵਿਰੋਧੀ ਨਹੀਂ ਹੈ
ਵਿਸ਼ੇਸ਼
ਉਹ ਜਿਹੜਾ ਅੰਤਾਕਰਨ ਕੇ ਬ੍ਰਿਤੀ ਮੈਂ ਅਰੂੜ ਚੇਤਨ ਹੈ ਨਾ ਉਹ ਅੰਧਕਾਰ ਦਾ ਵਿਰੋਧੀ ਉਹਨੇ ਸਾਡਾ ਗਿਆਨ ਨਾਸ ਕਰਨਾ ਤੋ ਕਰੂਗਾ ਕਦੋਂ ਜਦੋਂ ਆਪਾਂ ਅੰਤਰਮੁਖ ਬ੍ਰਿਤੀ ਨੂੰ ਕਰਾਂਗੇ ਬ੍ਰਿਤੀ ਬਾਰ ਬਾਰ ਘੁਮਾ ਕੇ ਅੰਦਰ ਲਿਜਾਵਾਂਗੇ ਬਾਰ ਬਾਰ ਜਾਏਗੀ ਅੰਦਰ ਤੇ ਉਹਦਾ ਆਵਰਣ ਭੰਗ ਹੋ ਗਿਆ ਤੇ ਕੰਮ ਤੇ ਨਾ ਬਿਰਤੀ ਨੇ ਕੁਛ ਨਹੀਂ ਕਰਨਾ ਬਿਰਤੀ ਨੇ ਕੁਛ ਨਹੀਂ ਕਰਨਾ ਬਿਰਤੀ ਨੇ ਖਾਲੀ ਆਵਰਣ ਭੰਗ ਕਰਨਾ ਬਾਕੀ ਆਤਮਾ ਸਵੈਮ ਪ੍ਰਕਾਸ਼ ਹੈ
ਇਹਦਾ ਇੱਕ ਹੋਰ ਵੀ ਫਰਮਾਨ ਹੈ ਜੀ ਛੋਟਾ ਜਿਹਾ ਬੱਚੇ ਅਸੀਂ ਕਰਦੇ ਹੁੰਦੇ ਸ਼ੀਸ਼ਾ ਬੋਟਾ ਲੈ ਕੇ ਨਾ ਐਨਕ ਦਾ ਤੇ ਆਪਾਂ ਸੂਰਜ ਕਨੀ ਕਰ ਲੈਂਦੇ ਕਈ ਵਾਰੀ ਹੁਣ ਸੂਰਜ ਆਪਾਂ ਨੂੰ ਕੁਛ ਨਹੀਂ ਕਹਿ ਰਿਹਾ ਨਾ ਕੱਪੜੇ ਨੂੰ ਸਾੜ ਰਿਹਾ ਉਹਨੂੰ ਐਂ ਕਰ ਲਓ ਕਿਤਾਬ ਤੇ ਉਹ ਸਾਰੀ ਮਤਲਬ ਪ੍ਰਕਾਸ਼ ਇਕੱਠਾ ਹੋ ਕੇ ਨਾ ਇੱਕ ਥੋਂ ਪੈਂਦਾ ਉਹ ਅਗਲਾ ਆਉਂਦਾ
ਉਹ ਵਿਸ਼ੇਸ਼ ਹੋ ਗਿਆ ਨਾ
ਵਿਸ਼ੇਸ਼ ਹੋ ਗਿਆ
ਹਾਂ
ਆਪਾਂ ਸਾਰਾ ਜਿਹਾ ਇਕੱਠੀ ਕਰਕੇ ਵਿਅਕਤੀ ਨੂੰ ਬਾਹਰੋਂ ਜੋੜ ਕੇ ਅੰਦਰ ਲੈ ਜਾਂਗੇ ਇਕੱਠੀ ਹੋ ਜੂ ਤਾਕਤ ਹੋ ਜੂ
ਬਸ ਇਹੀ ਹੈ ਤੇ ਹੁਣ 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 ਸਾਡੀ ਜਿਹੜੀ ਤਾਕਤ ਹੈ ਨਾ ਕਿੰਨੀਆਂ ਨਵਾਂ ਦੁਆਰਿਆਂ ਦੇ ਵਿੱਚ ਵੰਡੀ ਪਈ ਹੈ ਨਵਾਂ ਦੁਆਰਿਆਂ ਦੇ ਵਿੱਚ ਵੰਡੀ ਪਈ ਆ ਜਦੋਂ ਆਪਾਂ ਨਵਾਂ ਦੁਆਰਿਆਂ ਦੀ ਸਾਰੀ ਤਾਕਤ ਨੂੰ ਇਕੱਠਾ ਕਰਕੇ ਇਕਜੁੱਟ ਕਰਕੇ ਅੰਦਰ ਨੂੰ ਕੀਤੀ ਵਿਅਕਤੀ ਤਾਂ ਆਵਰਣ ਭੰਗ ਹੋ
ਗਿਆ
ਫਿਰ ਥੋੜੀ ਦੇਰ ਟਿਕੀ ਇਹ ਨਹੀਂ ਆਉਂ ਕੀਤੀ ਤੇ ਬਸ ਫਿਰ ਬਾਹਰ ਆ ਗਈ ਤੇ ਇੰਨਾ ਚਿਰ ਚ ਨਹੀਂ ਹੁੰਦਾ ਕੁਛ ਇੰਨਾ ਚਿਰ ਚ ਨਹੀਂ ਕੁਛ ਹੁੰਦਾ थोड़े थोड़ी तिखे, शीशा बहुत गंदा है, उत्ते माड़ा जाऊं कपड़ा मारता साफ हो जाएगा नहीं, उन ठीक से चंगी तरह सफाई करनी पऊ। पता नहीं कदों का प्या हो, जन्म जन्म की इस मन को मन लागी, काला हुआ पता नहीं किन्निया जन्मा दी लगी पई है, तो दो मिनट च एक सेकंड च जाके बिरती कितना साफ कर दूगी, टाइम तो लगू भाई उन्ना टाइम, जिन्ना चिर साफ नहीं हुंदा उन्ना टाइम चिर बिरती अंदर टिक जावे तो जन्म मरण नहीं होगा फिर दोबारा, इतना सोच लो। उन्हू कहिंदे मुक्ति, होर मुक्ति कोई बाहरी अलग नहीं आनी, वो जो बिरती साड़ी थोड़ी देर बीच टिक गई अंदर उन्हें आवरण भंग कर दिता, तो फिर आप कहांगे उन्हू कहांगे ये महापुरुष ब्रह्म ज्ञानी है, क्यों फिर जाने ना अपने आप नू, कहो नानक बिन आपा चीने ना, अपने आप नू जाने जाऊगा,
अपने स्वरूप की पहचान हो जाऊ, और कोई आके कुछ गुरु नानक या कोई गुरु ग्रंथ से कोई नहीं दिखता है, सामने दिखूगा के
दिखना थोड़ी है, दिखना की है, वो तो आकार हो गया, फिर वो तो सागुण सरगुण उपासना जरा करेगा ना उन्हू दिखाई देगा, फिर तो स्वामी आप ही सारे रूप हो गया, फिर गुरु नानक भी आप है, भगवान कृष्ण भी आप है, भगवान राम भी आप है, भगवान शंकर भी आप है, फिर तो रहा ही कुछ नहीं भेद, ताई दे क्या हर जन हर कैसी
हर जन दो एक
हर हर जन दोनों एक है,
विभ व्यवहार कुछ
विभ विचार कश
नाही,
आगे
जाते हो तरंग जो
हां
जरा ही देखे
ते वेदांत नहीं की है, ये वेदांत नहीं और की है, जल तो जो तरंग उत्पन्न हुई है तो कितों हुई उत्पन्न, समुद्र चो हुई, तो जो उत्पन्न हुई समुद्र ना अलग होगी, समुद्र ना अलग नहीं हुई, थोड़ा आकार ने ले लिया बस, थोड़ी समुद्र ना ऊपर उठ गई पर समुद्र ना संपर्क नहीं टूटा, उदा समुद्र रूप ही सी उदो भी, उदो भी जल रूप सी जो ऊपर उठी है, तो जो बिच मिली उदो भी जल रूप सी, तो यही हाल संसार का है, संसार जितों उत्पन्न होया उदा की ये क्यों कहा भगवान ने, ये संसार जो तू देखदा ये हर का रूप है, क्यों कहा है, ये ता हर का रूप है, वो जल उठी तरंग उठी है, तो वो समुद्र का रूप नहीं है जल तरंग, इसे इसे तरह ब्रह्म से तरंग उठी है, सारिया तरंगा की है, ता वास्ते इन्हें कहता है हर का रूप है, तो है तो हर का रूप ही, अगर आप देखने ये मेरा शत्रु है, ये मेरा मित्र है, ये मेरा रिश्तेदार है, आप हिसाब ना देखते हैं तरंग के हिसाब ना थोड़ी देखते हैं, ता ही तो बंधन हो जाता,
तो
फिर तो काम ही बन गया,
एक नूर
ते
सब
जगह उपजिया कौन पले कौन मंदे, ये आप ये वेदांत नहीं है, ये भी पक्का वेदांत प्रधान जी, एक नूर तो मने वो जल समुद्र तो ही सब कुछ सृष्टि उत्पन्न हुई है, और किनू चंगा कहवांगे तो किनू मंदा कहवांगे, किनू कहोगे ये बहुत बंदा चंगा भी, ये नहीं ये एवं बेकार है, किनू कहोगे चंगा माड़ा है ही कोई नहीं, जो चंगे माड़े की परख करांगे तो चंगे माड़े की परख कौन करेगा, बुद्धि कहते ना सारे सैपे बुद्धि दे, तो फिर आप उसे गेर च केड़े च कोलू दे बल्द वाला, कोलू दा बल्द देखिया सारा दिन चलता रहू सारा दिन चलता रहू, तो मुड़ के है किसे उथे दा उथे उथे दा उथे, वो सोचता पता नहीं मैं किन्ना क पैंडा कर लिया, यही हाल साडा है, है कितने खड़े उथे दे उथे, जिथे हम थोड़ा जा गंभीरता जो सोचो जरा, अपने अपने मन की कसौटी तुम दसदा मैं, अपने अपने मन से कसौटी ला के कंपास ला के देखना, जदों ताड़ा जन्म होया सी जदों ओ छड़ो जदों तुसी होश संभाली सी उदों तो लैके हुण तक कोई फर्क आया मन विच, आया कुछ फर्क तो की कीता फिर, इन्ने पाठ भी सुने इन्ने गुरुद्वारे भी गए इन्ने मंदिरां च भी गए मसीतां च भी गए कादे वास्ते गए,
सुने ही नहीं जी असि
देखड़े कर दे
सुने नहीं सकदे
नहीं
जिदा सुन लिया फिर कुछ कर दी लोड नहीं सुने नहीं सकदे हले,
ते फिर सा उठे दे उठे नहीं आपा नहीं कोलू दे बल्द नु आपा कह देने असली ते कोलू दे बल्द आपा हां ठीक है, जदों आपा होश संभाली उदों तो लैके हुण तक मन च ते थोड़ा जिहा अंतर आया, जे ते आया ते फिर तू ठीक है, जे नहीं आया तो समझ लो क्यों नहीं आया, नहीं आया तो कोशिश करो
ठीक है,
हूं नहीं आया तो फिर कदम भी नहीं आना, चलो। ਆਪ ਬੁੱਧੀ ਤੇ ਆ ਜਾਓ ਹੁਣ ਹੈ ਨਾ। ਜਿਸ ਅਭਿਪ੍ਰੇ ਸੇ ਆਕਾਸ਼ ਸੇ ਲੇਕਰ ਪ੍ਰਾਣ ਪ੍ਰਯੰਤ ਸ੍ਰਿਸ਼ਟੀ ਕਹੀ ਗਈ ਉਸੀ ਅਭਿਪ੍ਰੇਤ ਅਰਥ ਕੋ ਅਬ ਦਿਖਾਤੇ ਹੈ। ਆਂਦਾ ਇਹ ਸ੍ਰਿਸ਼ਟੀ ਜਿਹੜੀ ਤੁਹਾਨੂੰ ਦੱਸੀ ਹੈ ਕਿਉਂ ਕਹੀ ਆ, ਜਿਸ ਮਤਲਬ ਨੂੰ ਲੈ ਕੇ ਤਾਤਪੁਰ ਨੂੰ ਲੈ ਕੇ ਕਹੀ ਹੈ ਨਾ, ਹੁਣ ਉਹ ਤਾਤਪੁਰ ਸੁਣ ਲਓ ਕਿਉਂ ਕਹੀ ਆ। ਠੀਕ ਹੈ, ਬੁੱਧੀ ਕਰਮੇਂਦਰੀਆ ਪ੍ਰਾਣ ਪੰਚਕਈ ਮਨਸਾ ਦੀਆ ਸਰੀਰਮ ਸਪਤ ਦਸ਼ ਵੀਹ ਸੂਕਸ਼ਮ ਤਤ ਲਿੰਗ ਮੁੱਚਤੇ। ਸੂਕਸ਼ਮ ਸਰੀਰ ਦਾ ਦੂਸਰਾ ਨਾਮ ਕੀ ਹੈ? ਲਿੰਗ ਸਰੀਰ। ਠੀਕ ਹੈ, ਲਿੰਗ ਮਣਿਆ ਹੁੰਦਾ ਚਿੰਨ, ਇਸਤਰੀ ਲਿੰਗ ਪੁਲਿੰਗ ਤੇ ਕੀ ਹੈ ਉਹ ਚਿੰਨ ਹੀ ਆ ਦੱਸਦੇ, ਇਸਤਰੀ ਇਸਤਰੀ ਦਾ ਚਿੰਨ ਹੈ, ਇਹ ਪੁਰਸ਼ ਦਾ ਚਿੰਨ ਹੈ ਬਸ। ਠੀਕ ਹੈ, ਆ ਬੁੱਧੀ ਕਰਮੇਂਦਰੀਆਂ ਪ੍ਰਾਣ ਪੰਚਕਈ ਮਨਸਾ ਦੀਆ ਸਰੀਰਮ ਸਪਤ ਦਸ, ਸਪਤ ਔਰ ਦਸ ਕਿੰਨੇ ਹੋ ਗਏ? ਸਤਾਰਾਂ, ਸਤਾਰਾਂ ਤੱਤ ਹੋ ਗਏ। ਸੂਕਸ਼ਮ ਤੱਤ ਲਿੰਗਮ ਉੱਚਤੇ, ਇਹ ਸੂਕਸ਼ਮ ਸਰੀਰ ਦੇ ਸਤਾਰਾਂ ਤੱਤ ਹੋ ਗਏ। ਸੂਕਸ਼ਮ ਸਰੀਰ ਦੇ ਲਿੰਗ ਸਰੀਰ ਦੇ ਸਤਾਰਾਂ ਤੱਤ ਹੋ ਗਏ, ਕਿਹੜੇ ਕਿਹੜੇ? ਬੁੱਧੀ ਕਰਮੇਂਦਰੀਆਂ ਪੰਚ ਪ੍ਰਾਣ, ਬੁੱਧੀ ਮੈਨੇ ਬੁੱਧੀ ਤੋਂ ਮਨ ਵੀ ਲੈ ਲੈਣਾ, ਬੁੱਧੀ ਤੋਂ ਮਨ ਵੀ ਲੈ ਲੈਣਾ। ਉਹ ਕਰਮੇਂਦਰੀਆਂ ਆਣੀ, ਕਰਮੇਂਦਰੀਆਂ ਮਣੇ ਕਰਮ ਕਰਨ ਵਾਲੀਆਂ ਇੰਦਰੀਆਂ, ਪੰਚ ਗਿਆਨੇਂਦਰੀਆਂ ਪੰਚ ਕਰਮੇਂਦਰੀਆਂ, ਦੇਖ ਲਓ ਪੰਚ ਗਿਆਨੇਂਦਰੀਆਂ ਪੰਚ ਕਰਮੇਂਦਰੀਆਂ ਪੰਜ ਪ੍ਰਾਣ ਇਤਨੇ ਤਥਾ ਮਨਸਾ ਧੀਆ ਸਪਤ ਵੀਹ, ਮਨ ਔਰ ਬੁੱਧੀ, ਮਨਸਾ ਮਣੇ ਮਨ ਔਰ ਬੁੱਧੀ, ਧੀਆ ਮਣੇ ਧੀ ਸੰਸਕ੍ਰਿਤ ਦਾ ਸ਼ਬਦ ਹੈ, ਧੀ ਧੀ ਮਣੇ ਬੁੱਧੀ, ਖਾਲੀ ਬੱਬੇ ਨੂੰ ਜੇ ਓਂਕਰੋ ਹਟਾ ਦਿਓ ਬੂ ਤੇ ਕਿਆ ਹੋ ਗਿਆ? ਧੀ ਧੀ ਮਣੇ ਸ਼ੋਰਟਕਟ ਮਾਰਦਾ ਨਾ। ਵੈਸੇ ਸੰਸਕ੍ਰਿਤ ਸਿੱਧਾ ਧੀ ਜਿਹੜਾ ਹੈ ਨਾ ਉਹ ਬੁੱਧੀ ਦਾ ਵਚ ਕੀ ਹੈ। ਚਲੋ ਅਬ ਕੀ ਕਹਿ ਰਿਹਾ ਹੈ, ਪੰਜ ਗਿਆਨੇਂਦਰੀਆਂ ਪੰਜ ਕਰਮੇਂਦਰੀਆਂ ਔਰ ਪੰਜ ਪ੍ਰਾਣ ਇਸ ਇਨਕੇ ਤਥਾ ਮਨਸਾ ਦੀਆ ਸਪਤ ਦਸ਼ ਵੀਹ, ਇਨ ਮਨ ਬੁੱਧੀ ਕੇ ਸਹਿਤ ਸਪ ਸਤਾਰਾਂ ਅਵਯੋ ਸੇ ਜੁਗਤ ਸੂਕਸ਼ਮ ਸਰੀਰਮ, ਸੂਕਸ਼ਮ ਸਰੀਰ ਹੋਤਾ ਹੈ ਤਤ ਲਿੰਗ ਉੱਚਤੇ, ਉਸੀ ਕੋ ਲਿੰਗ ਸਰੀਰ ਵੀ ਕਹਿਤੇ ਹੈ। ਉਹ ਜਿਹੜਾ ਸੂਕਸ਼ਮ ਸਰੀਰ ਹੈ ਸਤਾਰਾਂ ਤੱਤਾਂ ਦਾ, ਉਹਨੂੰ ਕੀ ਕਹਾਂਗੇ? ਲਿੰਗ ਸਰੀਰ ਵੀ ਕਹਿੰਦੇ ਹਨ। ਠੀਕ ਹੈ, ਇਸ ਵਾਸਤੇ ਇਹ ਜਿਹੜੀ ਸੂਕਸ਼ਮ ਸ੍ਰਿਸ਼ਟੀ ਦੱਸੀ ਤੁਹਾਨੂੰ, ਸੂਕਸ਼ਮ ਸ੍ਰਿਸ਼ਟੀ ਕਾਹਦੇ ਵਾਸਤੇ ਦੱਸੀ? ਇਹ ਸੂਕਸ਼ਮ ਸਰੀਰ ਵੀ ਬਣਿਆ ਨਾ, ਸੂਕਸ਼ਮ ਸਰੀਰ ਵੀ ਬਣਿਆ ਹੈ ਤੇ ਉਹ ਕਿੱਦਾਂ ਬਣਿਆ ਹੈ? ਇਸ ਵਾਸਤੇ ਉਹ ਸ੍ਰਿਸ਼ਟੀ ਤੁਹਾਨੂੰ ਦੱਸ ਦਿੱਤੀ, ਸੂਕਸ਼ਮ ਸ੍ਰਿਸ਼ਟੀ।
ਠੀਕ ਹੈ,
ਠੀਕ ਹੈ। ਅਬ ਚਲੋ, ਇਸ ਪ੍ਰਕਾਰ ਸੂਕਸ਼ਮ ਸਰੀਰ ਕਾ ਕਥਨ ਕਰਕੇ ਉਸਮੇ ਤਦਾਤਮ ਅਭਿਮਾਨ ਕੇ ਕਾਰਨ ਵਿਅਸ਼ਟੀ ਸਮਸ਼ਟੀ ਭੇਦ ਸੇ ਪ੍ਰਗਿਆ ਔਰ ਈਸ਼ਵਰ ਕਾ ਅਵਸਥਾਂਤਰ ਦਿਖਾਤੇ ਹੈ। ਦੇਖੋ ਹੁਣ ਇਹ ਜਿਹੜਾ ਹੈ ਅਭਿਮਾਨ ਕਿਹਨੂੰ ਕਹਿੰਦੇ? ਹੰਕਾਰ। ਕੱਲ ਆਇਆ ਸੀ ਨਾ ਵੀ ਜਿਹੜਾ ਉਹ ਅਗਿਆਨ ਨੂੰ ਆਪਣਾ ਸਰੂਪ ਸਮਝ ਲੈਂਦਾ ਹੈ, ਉਹਨੂੰ ਉਸ ਜੀਵ ਨੂੰ ਕੀ ਕਹਾਂਗੇ? ਪ੍ਰਗਿਆ ਨਾਮਾ ਜੀਵ, ਪ੍ਰਗਿਆ ਕਾ ਅਭਿਮਾਨੀ, ਅਗਿਆਨ ਕਾ ਅਭਿਮਾਨੀ ਜੀਵ, ਤੇ ਜਿਹੜਾ ਉਹਨੂੰ ਆਪਣਾ ਸਰੂਪ ਸਮਝ ਲਿਆ ਅਭਿਮਾਨ, ਅਸਲੀ ਹੰਕਾਰ ਤੇ ਉਹ ਹੈ, ਬਾਕੀ ਤੇ ਉਹਦੇ ਚੇਲੇ ਬਾਲ ਕੇ ਹੀ ਹੈ।
ਗਿਆਨ ਨੂੰ ਆਪਣਾ ਸਰੂਪ ਮੰਨ
ਲਿਆ ਬਸ,
ਤੇ ਮੰਨ ਲਿਆ ਦੇ ਜਰੀਏ ਜੀ ਕਾ ਗਿਆਨ ਨੂੰ
ਜਿਵੇਂ ਮਰਜ਼ੀ ਸਮਝ ਲਓ, ਅਗਿਆਨ ਨੂੰ ਹੀ ਮੰਨੀ ਫਿਰਨ ਡਏ ਆ ਜਾਂ ਅਗਿਆਨ ਦਾ ਕਰਕੇ ਮੰਨੀ ਫਿਰਨ ਡਏ ਆ, ਏਦਾਂ ਹੀ ਸਮਝ ਲਓ। ਆਪਾਂ ਇਹੀ ਜਦੋਂ ਅਗਿਆਨ ਨਿਕਲ ਗਿਆ ਤੇ ਫਿਰ ਆਪਾਂ ਥੋੜੀ ਕਹਾਂਗੇ ਮੈਂ ਜੀਵ ਹੂੰ। ਠੀਕ ਹੈ ਨਾ, ਪ੍ਰਗਿਆ ਤਤਰ ਅਭਿਮਾਨੇ ਨਾ ਤੇਜਸ ਤੇਜਾ ਸਤਵਮ ਪ੍ਰਪਦਯਤੇ ਹਿਰਣ ਗਰਭਿਆ ਤਾਂ ਮੀਸ਼ਵਰ ਮੀਸ਼ਵਰਸਤਯੋ ਵਿਅਸ਼ਟੀ ਸਮਸ਼ਟੀ ਤਾਂ ਦੋ ਹੁੰਦੇ ਆ ਨਾ, ਇੱਕ ਹੁੰਦਾ ਵਿਅਸ਼ਟੀ ਇੱਕ ਹੁੰਦਾ ਸਮਸ਼ਟੀ। ਵਿਅਸ਼ਟੀ ਮੈਨੇ ਅਲੱਗ ਅਲੱਗ, ਸਮਸ਼ਟੀ ਮੈਨੇ ਸੰਪੂਰਨ ਮਿਲ ਕਰਕੇ। ਜੈਸੇ ਹੁਣ ਇਹ ਸਰੀਰ ਸਮਸ਼ਟੀ ਸਰੀਰ ਹੈ, ਇਹ ਸਰੀਰ ਸਮਸ਼ਟੀ ਸਰੀਰ ਹੈ, ਠੀਕ ਹੈ, ਅਲੱਗ ਅਲੱਗ ਆਪਣਾ ਆਪਣਾ, ਉਹ ਸਮਸ਼ਟੀ ਸਾਰੇ ਸਰੀਰ ਮਿਲਾ ਦਿਓ। ਹੁਣ ਵਿਰਾਟ ਭਗਵਾਨ ਕਿਹਨੂੰ ਕਹਾਂਗੇ ਆਪਾਂ? ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਅਰਜਨ ਨੂੰ ਵਿਰਾਟ ਰੂਪ ਦਿਖਾਇਆ ਸੀ, ਦਿਖਾਇਆ ਸੀ ਤੇ ਵਿਰਾਟ ਰੂਪ ਦੇ ਵਿੱਚ ਕੀ ਦਿਖਾਇਆ ਸੀ ਸਾਰਾ ਬ੍ਰਹਿਮੰਡ ਦੇਵੀ ਦੇਵਤਾ ਜਿਤਨੇ ਵੀ ਹੋਏ ਰਕਸ਼ ਜਾਕਸ਼ ਗੰਧਰਵ ਨਾਗ ਸਭ ਉਹਨੇ ਆਪਣੇ ਸਰੀਰ ਦੇ ਵਿੱਚ ਦਿਖਾ ਦਿੱਤੀ ਤੇ ਮਤਲਬ ਕਹਿਣ ਦਾ ਕੀ ਹੋਇਆ ਤਾਤਪਰ ਇਹ ਜਿਤਨੇ ਸਰੀਰ ਹੈ ਪਸ਼ੂ ਪਕਸ਼ੀ 84 ਲੱਖ ਜੋਨੀਆਂ ਜਿਤਨੇ ਵੀ ਹੈ ਇਹ ਸਾਰਿਆਂ ਨੂੰ ਮਿਲਾ ਦੋਗੇ ਤੇ ਭਗਵਾਨ ਦਾ ਵਿਰਾਟ ਸਰੂਪ ਬਣ ਜਾਏਗਾ ਇਹਨੂੰ ਕਹਿੰਦੇ ਸਮਸ਼ਟੀ ਸਥੂਲ ਸਰੀਰ ਤੇ ਇੱਕ ਸਮਸ਼ਟੀ ਸੂਖਮ ਹੁੰਦਾ ਹੈ ਤੇ ਸਮਸ਼ਟੀ ਸੂਖਮ ਕਿਹਨੂੰ ਕਵਾਂਗੇ ਇਹ 17 ਤੱਤਾਂ ਵਾਲੇ ਜਿਤਨੇ ਵੀ ਸਰੀਰ ਹੈ ਇਹ 17 ਤੱਤਾਂ ਵਾਲੇ ਜਿਤਨੇ ਵੀ ਸਰੀਰ ਹੈ ਸਾਰਿਆਂ ਨੂੰ ਇਕੱਠਾ ਕਰ ਦਾਂਗੇ ਤੇ ਬ੍ਰਹਮਾ ਜੀ ਬਣਨਗੇ ਜਿਹੜੇ ਸਾਰੇ ਸੂਖਮ ਸਰੀਰ ਹੈ 84 ਲੱਖ ਜੂਨੀਆਂ ਜਿਤਨੇ ਵੀ ਇਹ ਸੰਸਾਰ 'ਚ ਹੈ ਬ੍ਰਹਿਮੰਡ 'ਚ ਸਾਰੇ ਇਕੱਠੇ ਕਰ ਦਿੱਤੇ ਜਾਣ ਤੇ ਬ੍ਰਹਮਾ ਜੀ ਦਾ ਸਰੀਰ ਬਣ ਜਾਏਗਾ ਇਤਨੀ ਸ਼ਕਤੀ ਹੈ ਦੇਖ ਲਓ ਤੇ ਨਿਕਲਦੇ ਕਿੱਥੋਂ ਉਤਪਤੀ ਕਰਨ ਵਾਲੇ ਉਹੀ ਉੱਥੇ ਜਾ ਕੇ ਲੈ ਹੁੰਦੇ ਆ ਪਰਲੇ 'ਚ ਹੁੰਦਾ ਕੀ ਆ ਕੱਲ੍ਹ ਦੱਸਿਆ ਸੀ ਤੁਹਾਨੂੰ ਵੀ ਇਹ ਹੈ ਨਾ ਮੁੱਠੀ ਮੀਠਲੀ ਤੇ ਕੀ ਹੋਇਆ ਇਹੀ ਪਰਲੇ ਹੋਈ ਆ ਕੱਲ ਇਕੱਠੀਆਂ ਹੋ ਗਿਆ ਉਂਗਲਾਂ ਤੇ ਹੈ ਵਾ ਉਹਨਾਂ ਅਸਤਤ ਤੇ ਨਹੀਂ ਸਮਾਪਤ ਹੋਇਆ ਨਾ ਸਿਆਪਾ ਤੇ ਅਸਤਤ ਦਾ ਹੈ ਜਾਂ ਅਸਤਤ ਨਹੀਂ ਸਮਾਪਤ ਫਿਰ ਐਸੇ ਹੋ ਜਾਊਗੀ ਜਾਂ ਸ੍ਰਿਸ਼ਟੀ ਉਤਪੰਨ ਹੋਏਗੀ ਤੇ ਜਿੰਨਾ ਚਿਰ ਜੀਵਪਣਾ ਬਣਿਆ ਹੈ ਉਹਨਾਂ ਚਿਰ ਮੁਕਤੀ ਨਹੀਂ ਹੈ ਔਰ ਫਿਰ ਜਨਮ ਲੈਣਾ ਪਊਗਾ ਲੀਨ ਹੋ ਕੇ ਜਾਵਾਂਗੇ ਕਿੱਥੇ ਪਰਲੇ ਹੋ ਗਈ ਚਲੋ ਸਾਡਾ ਛੁਟਕਾਰਾ ਹੋ ਗਿਆ ਨਹੀਂ ਵੀ ਬ੍ਰਹਮਾ ਜੀ ਦੇ ਵਿੱਚ ਲੀਨ ਹੋ ਗਏ ਜਦੋਂ ਸ੍ਰਿਸ਼ਟੀ ਹੋਊਗੀ ਉਹਨਾਂ ਨੂੰ ਪਤਾ ਹੈ ਉਸੇ ਹਿਸਾਬ ਨਾਲ ਚੱਲ ਵੀ ਲੈਂਦੇ ਜਾਓ ਜਨਮ
ਫਿਰ ਇਹ ਤਿੰਨੇ ਗੁਣਾ ਚਲੇ ਤਾਂ ਦੇਵਤੇ ਸਮਝੋ
ਹਾਂਜੀ
ਬ੍ਰਹਮਾ ਵਿਸ਼ਨੂੰ ਵੇਸੇ ਤਾਂ ਤਿੰਨੇ ਗੁਣਾ ਜਾ ਗਏ ਤਿੰਨੇ ਗੁਣਾ ਨੇ ਦੁਬਾਰਾ ਉਤਪੰਨ ਹੋਣਾ ਹੀ ਹੋਣਾ
ਹਾਂ
ਜਿੰਨਾ ਚਿਰ ਉਸ ਸ਼ੁੱਧ ਚ ਨਹੀਂ ਜਾ ਕੇ ਮਿਲਦੇ
ਬਸ
ਉਨਾ ਚਿਰ ਕਲਿਆਣ ਨਹੀਂ
ਉਹ ਕਰਨ ਉਸ ਤੇਰੇ ਬੱਚੇ ਪੈ ਰਹੇ ਨਹੀਂ
ਹਾਂ ਕਿੱਥੇ ਜਾਣਗੇ
ਨਾਸ ਉੱਥੇ ਹੋਣਗੇ ਜਾ ਕੇ
ਵੀ ਹੁਣ ਘੜਾ ਘੜੇ ਨੂੰ ਰੱਸੀ ਬੱਧੀ ਆ ਤੇ ਉਹ ਆਪਾਂ ਜਲ ਦਾ ਭਰਿਆ ਸਮੁੰਦਰ 'ਚ ਡੋਬ ਦਿੱਤਾ ਠੀਕ ਹੈ ਤੇ ਉਹ ਸਮੁੰਦਰ ਦੇ ਜਲ ਉਸ ਸਮੇਂ ਤੇ ਇੱਕਮਿਕ ਹੋ ਗਿਆ ਇਹਨੂੰ ਕਹਿੰਦੇ ਪਰਲੇ ਤੇ ਜਦੋਂ ਰੱਸੀ ਖਿੱਚੀ ਆਪਣੇ ਫਿਰ ਉੱਪਰੋਂ ਉੱਪਰ ਆ ਗਿਆ ਨਾ ਘੜਾ ਤੇ ਜਿੰਨਾ ਚਿਰ ਉਹ ਆਪਾਦੀ ਨਹੀਂ ਟੁੱਟਦੀ ਜਲ ਜਲ ਇੱਕ ਹੋ ਗਏ ਉਹ ਸਮੁੰਦਰ ਦਾ ਜਲ ਘੜੇ ਦਾ ਜਲ ਵੀ ਇੱਕ ਹੋ ਗਿਆ ਇੱਕਮਿਕ ਹੋ ਗਏ ਪਰ ਉਪਾਧੀ ਜਿਹੜੀ ਹੈ ਉਹ ਰੱਸੀ ਉਹ ਬੈਠੀ ਹੋਈ ਹੈ ਉਹ ਜਦੋਂ ਰੱਸੀ ਖਿੱਚੀ ਉਹ ਫਿਰ ਘੜਾ ਆ ਗਿਆ ਉਹ ਸਮੁੰਦਰ ਨਾਲ ਫਿਰ ਅਲੱਗ ਹੋ ਗਿਆ ਇਹੀ ਹਾਲ ਸਾਡਾ ਜਿੰਨਾ ਚਿਰ ਸਾਡਾ ਇਹ ਕਰਮ ਬਣੇ ਆ ਕਰਮ ਰੂਪ ਉਪਾਧੀ ਜਿਹੜੀ ਅੰਤਾਕਰਨ ਰੂਪ ਉਪਾਧੀ ਬਣੀ ਹੈ ਪਰਲੇ ਵੀ ਹੋ ਜਾਏਗੀ ਮੁਕਤੀ ਨਹੀਂ ਹੋਣੇ ਵਾਲੀ ਫਿਰ ਸਮੇਂ ਪਰ ਆ ਕਰਕੇ ਫਿਰ ਸਰੀਰ ਮਿਲੇਗਾ ਤੇ ਫਿਰ ਚੱਲ ਬਈ ਕਾਕਾ ਹੋ ਜਾ ਤਿਆਰ ਫਿਰ ਉਹ ਕੋਲੂ ਦੇ ਬਲਦ ਵਾਲਾ ਹਾਲ ਹੋਜੂਗਾ ਚਲੋ ਪ੍ਰਗਿਆ ਮਲੇਨ ਸਤਵ ਪ੍ਰਧਾਨ ਅਵਿਦਿਆ ਉਪਾਧੀ ਮੇ ਅਹਮ ਅਭਿਮਾਨ ਦੇਖੋ ਇਹ ਹੈ ਅਭਿਮਾਨ ਅਸਲੀ ਅਭਿਮਾਨ ਇੱਥੋਂ ਸ਼ੁਰੂ ਹੁੰਦਾ ਹੈ ਜਦੋਂ ਆਪਾਂ ਸਰੀਰ ਨੂੰ ਮੰਨ ਲਿਆ ਆਪਣਾ ਬਾਕੀ ਸਾਰੇ ਅਭਿਮਾਨ ਸ਼ੁਰੂ ਹੋ ਗਏ ਫਿਰ ਜਿੰਨਾ ਕੁ ਮਰਜ਼ੀ ਕਹਿੰਦਾ ਰਹੇ ਫਿਰ ਨਹੀਂ ਕੁਛ ਬਣਦਾ ਇਹ ਜਿਹੜਾ ਅਭਿਮਾਨ ਹੈ ਮਲੀਨ ਸਤਵ ਪ੍ਰਧਾਨ ਅਵਿਦਿਆ ਉਪਾਧੀ ਮੇ ਅਹਮ ਅਭਿਮਾਨ ਕਰਨੇ ਵਾਲਾ ਪ੍ਰਗਿਆ ਜੀਵ ਤੱਤਰ ਅਭਿਮਾਨੇ ਨਾ ਉਸ ਵਿਅਸ਼ਟੀ ਲਿੰਗ ਸਰੀਰ ਮੇ ਅਹਮ ਅਭਿਮਾਨ ਕਰਨੇ ਕੇ ਕਾਰਨ ਤੇਜਸ ਤੇਜਸਤਵਮ ਪਰਪਦਿਅਤੇ ਤੇਜਸ ਨਾਮ ਕੋ ਪ੍ਰਾਪਤ ਹੋਤਾ ਹੈ ਉਹ ਤੇਜਸ ਨਾਮਾ ਜੀਵ ਹੋ ਗਿਆ ਇਹਨੂੰ ਕੀ ਉਹਨੂੰ ਕੀ ਕਹਿ ਸੀ ਪ੍ਰਗਿਆ ਨਾਮਾ ਇਹ ਕਿਹੜਾ ਹੋ ਗਿਆ ਪ੍ਰਗਿਆਨਾਮਾ ਜੀਵ ਕਦੋਂ ਰਹੇਗਾ ਸੁਸ਼ੁਪਤੀ ਦੇ ਵਿੱਚ ਪ੍ਰਗਿਆਨਾਮਾ ਜੀਵ ਪ੍ਰਗਿਆ ਸੰਗਿਆ ਕਦੋਂ ਹੋਗੀ ਜਦੋਂ ਗਾੜ੍ਹ ਨਿੰਦਰਾ ਜੀਵ ਸੁੱਤਾ ਹੋਏਗਾ ਉਹਦੀ ਉਦੋਂ ਕੀ ਹੋ ਗਿਆ ਅਗਿਆਨ ਉਹਨੇ ਅਗਿਆਨ ਨੂੰ ਆਪਣਾ ਸਰੂਪ ਮੰਨ ਲਿਆ ਉਦੋਂ ਕੀ ਕਵੇਗਾ ਜਾਗ ਕਰਕੇ ਮੈਂ ਕੁਛ ਨਹੀਂ ਸੀ ਜਾਣਦਾ ਬੜੇ ਮਜ਼ੇ ਨਾਲ ਸੁੱਤਾ ਸੀ ਇਹਦਾ ਅਰਥ ਕੀ ਹੋਇਆ ਵੀ ਉਹ ਜਿਹੜਾ ਸਰੀਰ ਸੀ ਉਹਨੇ ਅਗਿਆਨ ਨੂੰ ਅਨੁਭਵ ਕੀਤਾ ਸੀ ਤੇ ਉਹਨੇ ਕੀ ਮੈਂ ਕਹਿ ਦਿੱਤਾ ਨਾ ਮੈਂ ਕੁਛ ਨਹੀਂ ਜਾਣਦਾ ਅਭਿਮਾਨ ਤੇ ਹੋਈ ਗਿਆ ਇਹ ਕਿਹੜਾ ਹੋ ਗਿਆ ਇਹ ਤੇਜਸ ਸਰੀਰ ਕਾ ਅਭਿਮਾਨੀ ਜਿਹੜਾ ਸਵਪਨ ਦੇਖਦਾ, ਜਦੋਂ ਤੁਸੀਂ ਸਵਪਨ ਦੇਖਦੇ ਜੇ ਇਹ ਸਰੀਰ ਤੇ ਪਿਆ ਮੰਜੇ ਤੇ, ਠੀਕ ਹੈ, ਔਰ ਦੌੜ ਵੀ ਰਿਹਾ, ਇੱਕ ਸਰੀਰ ਕੰਮ ਵੀ ਕਰ ਰਿਹਾ ਹੈ, ਉਹ ਕਿਹੜਾ ਸਰੀਰ ਹੈ? ਇਹ ਇੰਦਰੀਆਂ ਵੀ ਇੱਥੇ ਹੀ ਆ, ਇਹ ਇੰਦਰੀਆਂ ਵੀ ਇੱਥੇ ਹੀ ਆ, ਸਰੀਰ ਵੀ ਇੱਥੇ ਮੰਜੇ ਤੇ ਪਿਆ ਤੇ ਸਪਨਾ ਦੇਖਦੇ ਹਾਂ ਆਪਾਂ, ਕਿਸੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਲੜਾਈ ਝਗੜਾ ਕਰਦੇ ਹਾਂ, ਜਾਂ ਕੁਛ ਵੀ ਕਰਦੇ ਹਾਂ, ਵਿਵਹਾਰ ਕਰਦੇ ਹਾਂ, ਪ੍ਰਸ਼ਾਦਾ ਛਕ ਰਹੇ ਹਾਂ, ਜਾਂ ਕੁਛ ਵੀ ਇਸ਼ਨਾਨ ਕਰ ਰਹੇ ਹਾਂ, ਸਪਨ 'ਚ ਹੁੰਦੇ ਹੀ ਆ ਨਾ, ਫਲਾਣਾ ਬੰਦਾ ਮੈਨੂੰ ਮਿਲਿਆ ਤੇ ਸਰੀਰ ਤੇ ਇੱਥੇ ਪਿਆ ਸੀ, ਉਹ ਜਿਹੜੇ ਸਰੀਰ ਨਾਲ ਆਪਾਂ ਸਪਨ ਦੇਖਦੇ ਹਾਂ ਉਹਨੂੰ ਕਹਿੰਦੇ ਸੂਕਸ਼ਮ ਸਰੀਰ, ਠੀਕ ਹੈ। ਤੇ ਉਹ ਸੂਕਸ਼ਮ ਸਰੀਰ ਦਾ ਅਭਿਮਾਨੀ ਸਪਨ ਦੇਖਣ ਵਾਲਾ ਜਿਹੜਾ ਜੀਵ ਹੈ ਉਹਦਾ ਨਾਮ ਹੋ ਗਿਆ ਪ੍ਰਗਿਆ ਤੇਜਸ ਨਾਮਾ ਜੀਵ, ਉਹਦਾ ਨਾਮ ਹੋ ਗਿਆ ਤੇਜਸ ਨਾਮਾ ਜੀਵ, ਔਰ ਸੁਸ਼ੁਪਤੀ ਅਭਿਮਾਨੀ ਜੀਵ ਜਿਹੜਾ ਹੈ ਪ੍ਰਗਿਆ ਨਾਮਾ ਜੀਵ। ਅਬ ਆ ਗਿਆ ਬਾਕੀ ਕੀ ਬਚਿਆ, ਜਾਗਰਤ ਵਾਲਾ, ਜਾਗਰਤ ਵਾਲਾ ਸਰੀਰ ਬਚੇਗਾ ਨਾ, ਦੋ ਤੇ ਹੋ ਗਏ ਪੂਰੇ, ਕਿਹੜਾ ਸੁਸ਼ੁਪਤੀ ਵਾਲਾ ਔਰ ਸਪਨ ਵਾਲਾ, ਪ੍ਰਗਿਆ ਨਾਮਾ ਜੀਵ ਤੇਜਸ ਨਾਮਾ ਜੀਵ। ਅਬ ਜਾਗਰਤ ਦੀ ਗੱਲ ਕਰ,
ਇਹਨੂੰ ਜੇ ਆਏ ਸਮਝੀ ਬਾਬਾ ਜੀ, ਵੀ ਜਿਹੜਾ ਸੁਸ਼ੁਪਤੀ ਵਾਲਾ ਹੈ ਉਹ ਜਦ ਮਰ ਗਿਆ ਉਹਨੂੰ ਕੋਈ ਗਿਆਨ ਨਹੀਂ ਹੈ ਜਿੱਥੇ ਗਾਹਾਂ ਪਹੁੰਚਣਾ ਹੈ, ਉਹ ਵਿਚਾਲੇ ਉਹ ਸਥਿਤੀ ਲਾ ਲਓ ਤੇ ਤੇਜਸ ਨਾਮਾ ਰਸਤੇ 'ਚ ਜਾਣਾ ਉਹਨਾਂ ਦਾ ਹੈ, ਬਾਕੀ ਜਾਗਰਤ ਦਾ ਜਦੋਂ ਸਰੀਰ 'ਚ ਸਤੂਲ 'ਚ ਆ ਕੇ ਪ੍ਰਗਟ ਹੋਊਗੀ।
ਅਸਲੀ ਤਾਂ ਗੱਲ ਇਹੀ ਆ, ਜਦੋਂ ਪਰਲੇ ਹੁੰਦੀ ਆ ਹੋਣਾ ਕੀ ਆ, ਜਿੱਦਾਂ ਜਦੋਂ ਮਤਲਬ ਦੇਖੋ ਭਾਗਵਤ ਵਿੱਚ ਕਈ ਪ੍ਰਕਾਰ ਦੀ ਪਰਲੇ ਦੱਸਿਆ, ਕਹਿੰਦੇ ਇੱਕ ਨਿਤ ਪਰਲੇ ਵੀ ਹੁੰਦੀ ਆ। ਨਿਤ ਪਰਲੇ ਕਿਹੜੀ ਆ? ਜਦੋਂ ਆਪਾਂ ਸੌਂ ਗਏ ਕੋਈ ਦਿਖਾਈ ਦਿੱਤਾ ਕੁਛ, ਸਭ ਪਰਲੇ ਹੋ ਗਈ, ਜਿਤਨਾ ਮਰਜ਼ੀ ਦੁੱਖ ਹੋ, ਭਿਅੰਕਰ ਦੁੱਖ ਹੋ, ਸਭ ਭੁੱਲ ਜਾਏਗਾ ਬੰਦਾ, ਤਾਂ ਹੀ ਨੀਂਦ ਆਊਗੀ, ਨਹੀਂ ਨੀਂਦ ਵੀ ਨਹੀਂ ਆਊਗੀ। ਜਿਤਨਾ ਮਰਜ਼ੀ ਸੁੱਖ ਹੋਏ ਉਦੋਂ ਸੁੱਤਾ ਗਿਆ ਸੁੱਖ ਵੀ ਭੁੱਲ ਜਾਏਗਾ। ਅਸਲੀ ਪਰਲੇ ਉਹੀ ਆ, ਤੇ ਪਰਲੇ 'ਚ ਵੀ ਇਹੀ ਹਾਲ ਹੋਣਾ, ਪਰ ਫਿਰ ਉਹ ਜਿਹੜੇ ਜੀਵ ਦੇ ਕਰਮ ਆ ਉਹ ਕਰਮਾਂ ਦੇ ਅਨੁਸਾਰ ਫਿਰ ਉਹਨੂੰ ਜਾਗਰਤ ਹੁੰਦੀ ਹੈ, ਤੇ ਫਿਰ ਉਹ ਆਪਣੇ ਸੁੱਖ ਦੁੱਖ ਭੋਗਦਾ,
ਫਿਰ ਉਹ ਤੇਜਸ ਨਾਮਾ ਜਾ ਗਿਆ, ਜਦ ਸਤੂਲ 'ਚ ਆ ਗਿਆ ਫਿਰ ਬਣ ਗਿਆ ਦੂਆ।
ਬਸ ਇਹੀ ਹਾਲ ਹੈ, ਇਹੀ ਹਾਲ ਹੈ। ਜਦੋਂ ਗਾੜ ਨਿੰਦਰਾ ਚੋਂ ਸਵਪਨ 'ਚ ਆ ਗਿਆ, ਸੂਕਸ਼ਮ ਸਰੀਰ ਦੀ ਉਤਪਤੀ ਹੋ ਗਈ ਪਰਲੇ 'ਚੋਂ, ਪਰਲੇ 'ਚੋਂ ਸੂਕਸ਼ਮ ਸਰੀਰ 'ਚ ਆ ਗਿਆ, ਸਪਨ ਦੇਖਣ ਲੱਗ ਗਿਆ ਤੇ ਕਿਆ ਹੋ ਗਿਆ, ਸੂਕਸ਼ਮ ਸਰੀਰ ਦੀ ਉਤਪਤੀ ਹੋ ਗਈ, ਤੇ ਉੱਤੋਂ ਜਦੋਂ ਇਹ 'ਚ ਆ ਗਿਆ ਜਾਗਰ ਜਾਗ ਗਿਆ ਤੇ ਸਮਝ ਲਓ ਸ੍ਰਿਸ਼ਟੀ ਉਤਪੰਨ ਹੋ ਗਈ। ਅਸਲੀ ਤੇ ਬਸ ਇਤਨਾ ਹੀ ਰਹਿਣ ਦੋ, ਹੋ ਹੀ ਗਿਆ ਧਿਆਨ ਮੇਰਾ ਖਿਆਲ, ਹਾਂ ਬਾਈ ਹੋ ਗਏ।